वर्ण सके महिमा जो तिहारी नाम तत् कर सिर्फ तुम्हारी आप ले हो नौ कथा सुधारी सुकल गुर सिहन सुसहज सुभाई दर्शन परस गुरु के जन्म मरण दुख जाए दर्शन परस गुरु के जन्म मरण दुख जाए सतनाम श्री वाहिगुरु साहिब जी गौड़ी महला पंजवा धोती खोर गचाई हेठ गर्द वांगू लाए पेट धोती खोर गचाई हेठ गर्द वांगू लाए पेट बिन कर तूती मुक्त न पाइए मुक्त पदार्थ नाम त्याइए रहाओ पूजा तिलक करत इशनाना सूरी काड लेवे हाथ दाना बीज पड़े मुख मीठी बाणी दिया कहोत ना संग प्राणी कहो नानक जिस कृपा तारे हिरदा शुद्ध ब्रह्म विचारे कहो नानक जिस कृपा तारे हिरदा शुद्ध ब्रह्म विचारे गौड़ी महला पंजवा तूती खोर साए हेठ वाहिगुरु जी का खालसा वाहिगुरु जी की फतेह जुगो जुगो अटल सतगुरु साहिब श्री गुरु ग्रंथ साहिब महाराज जी की पावन जोड़ी अंदर रोजाना के नितनेम अनुसार अमृत वेले के द्वार सज रहे हैं सतगुरु महाराज जी ने अपार कृपा की है भक्तों से प्रकाश नाम हो करके दर्शन दुआरे बख्शे हैं अमृत वेले दाणियों के जाप सिमरन श्री आसा जी की वार के कीर्तन सरवण करके अपने जीवन दिया अमोल घड़ियों सफल किया है बिटभागे हैं वो गुरसिख प्यारे जिहड़े नियम के अनुसार सतगुरु महाराज जी की पावन हजूरी में जा करके हाजरी भरते हैं जो समा गुरु जी कृपा कर रहे हैं चलती हुई लड़ीवार गुरबाणी की कथा शब्द विचार का समा है सतगुरु जी बख्श कर रहे ने तुरती बाणी आई तिन सगली चिंत मिटाई सारिया चिंतावान मिटाने वाली सारे रोगों का दारू एक तुरकी बाणी है सतगुरु महाराज जी ने गुरबाणी के विच अनेक अलंकारां द्वारा अनेक वक्रे वक्रे पहलुआं नूं लै करके एक परमात्मा दे नाल जोड़न वास्ते गुरबाणी उच्चारण कीती है मुख जो प्रयोजन है वो यही है कि जिस आपां अपने मूल तो विछड़े हुए हाँ उहदे नाल साडा किवें मेल हो जाए ਗੁਰਬਾਣੀ ਦਾ ਮੁੱਖ ਪ੍ਰਯੋਜਨ ਇਹੀ ਹੈ। ਮਨ ਸਮਝਾਵਨ ਕਾਰਣੇ ਕਛੂ ਕਪੜੀ ਹੈ ਗਿਆਨ, ਕਿ ਸਾਡਾ ਜਿਹੜਾ ਮਨ ਹੈ ਇਹ ਸਮਝ ਜਾਵੇ, ਇਹਨੂੰ ਸੋਝੀ ਆ ਜਾਵੇ। ਇੱਕ ਦੁੱਖ ਕਾਟੋ ਰਾਮ ਰਾਜ ਮੇਰਾ, ਆਲਮ ਦਾ ਹੈ ਅਰ ਗਰਭ ਵਸੇਰਾ। ਉਹ ਇੱਕ ਦੁੱਖ ਕਿਹੜਾ ਹੈ? ਕਈ ਵਾਰੀ ਸਰੀਰ ਵਿੱਚ ਕੋਈ ਵਾਧ ਕਾਟ ਹੋ ਜਾਂਦੀ ਹੈ, ਉਲਟੀਆਂ ਲੱਗ ਜਾਂਦੀਆਂ ਹਨ, ਦਸਤ ਲੱਗ ਜਾਂਦੀ ਹੈ, ਕਈਆਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ। ਇਹ ਬਿਮਾਰੀ ਹੈ, ਇੱਕ ਰੋਗ ਹੈ। ਇਹ ਰੋਗ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ, ਫਿਰ ਚੱਕਰ ਆਉਣ ਲੱਗ ਜਾਂਦੇ ਹੈ। ਜਿਹੜੇ ਚੱਕਰ ਆਉਂਦੇ ਹੈ, ਸਿਰ ਘੁੰਮਦਾ, ਇਹ ਬਿਮਾਰੀ ਨਹੀਂ ਹੈ। ਇਹ ਬਲੱਡ ਪ੍ਰੈਸ਼ਰ ਕਰਕੇ ਹੈ ਜਾਂ ਸਰੀਰ ਦੀ ਕਮਜ਼ੋਰੀ ਕਰਕੇ ਹੈ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਅਗਨ ਦਹ ਅਰ ਗਰਭ ਵਸੇਰਾ। ਮੁੜ ਮੁੜ ਕੇ ਗਰਭ ਦੇ ਵਿੱਚ ਪੈਣਾ, ਜਮਾਂ ਦੀ ਮਾਰ ਸਹਿਣੀ, ਜੰਮਣਾ ਮਰਨਾ, ਇਹਦਾ ਪਹਿਲਾਂ ਕਾਰਨ ਹੈ ਕੋਈ। ਉਸ ਨੂੰ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਕਾਟੋ ਰਾਮ ਰਾਜ ਮੇਰਾ। ਉਹ ਦੁੱਖ ਹੈ ਹਉਮੈ ਦਾ ਰੋਗ। ਹਉਮੈ ਜਿਹੜੀ ਹੈ, ਇਸਨੇ ਹੀ ਪਰਮਾਤਮਾ ਤੋਂ ਵਿਛੋੜਿਆ ਹੋਇਆ। ਸਾਰੇ ਦੁੱਖਾਂ ਦਾ ਮੂਲ ਇਹੀ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ, ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਲ ਸੋਜਨ ਸਦਾ ਰੋਗ। ਜਿੱਥੇ ਗੁਰੂ ਦੀ ਕਿਰਪਾ ਹੋ ਜਾਏ, ਬਖਸ਼ਿਸ਼ ਹੋ ਜਾਏ, ਤੇ ਉਹ ਫਿਰ ਸਦਾ ਅਰੋਗ ਹੋ ਜਾਂਦਾ, ਸਦਾ ਹੀ ਉਹ ਰਿਸ਼ਟ ਪੁਸ਼ਟ ਹੋ ਜਾਂਦਾ ਮਨ ਕਰਕੇ, ਤਨ ਕਰਕੇ। ਸੋ ਇਸ ਲਈ ਜੋ ਗੁਰਬਾਣੀ ਦਾ ਪਾਵਨ ਉਪਦੇਸ਼ ਹੈ, ਇੱਕ ਪਰਮਾਤਮਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਜੋੜਦੇ ਨੇ। ਇਹ ਸੰਸਾਰ ਦੇ ਵਿੱਚ ਰੱਬ ਦੇ ਨਾਂ ਤੇ ਸਾਧ ਸੰਗ ਦੀ ਧੁਰਾਂ ਤੋਂ ਠੱਗੀ ਹੁੰਦੀ ਆਈ। ਰੱਬ ਦੇ ਨਾਂ ਨੂੰ ਵਰਤ ਕੇ, ਪਰਮਾਤਮਾ ਦੇ ਨਾਂ ਨੂੰ ਵਰਤ ਕੇ ਭੋਲੇ ਭਾਲੇ ਲੋਕਾਂ ਦੇ ਨਾਲ ਛਲ ਕੀਤਾ ਜਾਂਦਾ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹਦਾ ਵੀ ਇਹੀ ਭਾਵ ਹੈ। ਕਿਉਂਕਿ ਗੁਰਬਾਣੀ ਸਾਧ ਸੰਗ ਜਿਹੜੀ ਹੈ, ਇਹ ਦੋਨਾਂ ਲੋਕਾਂ ਵਿੱਚ ਅਗਵਾਈ ਕਰਦੀ ਹੈ। ਵੈਸੇ ਪਹਿਲਾਂ ਜੱਗ ਹੈ, ਫਿਰ ਰੱਬ ਹੈ। ਕਿਉਂਕਿ ਆਪਾਂ ਸੰਸਾਰ ਵਿੱਚ ਰਹਿ ਰਹੇ ਹਾਂ, ਸੰਸਾਰ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ ਨਾ। ਜਿਹੜੇ ਰਸਤੇ 'ਤੇ ਆਪਾਂ ਨੇ ਤੁਰਨਾ, ਉਸ ਰਸਤੇ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਕਈ ਵਾਰੀ ਤਾਂ ਰਸਤੇ ਦੇ ਵਿੱਚ ਹੀ ਬੰਦਾ ਲੁੱਟਿਆ ਜਾਂਦਾ। ਇਹ ਪ੍ਰਮਾਣ ਦਾ ਜੋ ਰਸਤਾ ਹੈ, ਇਹਦੀ ਜ਼ਰੂਰੀ ਬਹੁਤ ਜ਼ਿਆਦਾ ਹੈ। ਕਿਉਂਕਿ ਲਵਾਸੇ ਖਿਜਰ ਮੈਂ ਅਨੇਕੋ ਰਾਹ ਜਨ ਵੀ ਰਹਿਤੇ ਹੈ। ਲਵਾਸੇ ਖਿਜਰ ਦਾ ਭਾਵ ਹੈ ਕਿ ਮਹਾਤਮਾ ਬਣ ਕਰਕੇ, ਧਾਰਮਿਕ ਲਿਬਾਸ ਪਾ ਕਰਕੇ ਬਹੁਤ ਲੋਕ ਰਹਿੰਦੇ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਹੋਰ ਵੀ ਕਈ ਭਗਤ ਉੱਚ ਕੋਟੀ ਦੇ ਜਿਹੜੇ ਗੁਰਬਾਣੀ ਵਿੱਚ ਆਪਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਾਂਸੀ ਵਿੱਚ ਹੋਏ ਨੇ, ਕਾਂਸੀ ਵਿੱਚ ਰਹਿੰਦੇ ਹੈ। ਬਨਾਰਸ ਨੂੰ ਬਨਾਰਸ ਵੀ ਕਹਿੰਦੇ ਹੈ, ਕਾਂਸੀ ਵੀ ਕਹਿੰਦੇ ਹੈ, ਵਾਰਾਣਸੀ ਵੀ ਨਾਂ ਹੈ। ਗੰਗਾ ਦੇ ਕਿਨਾਰੇ ਸ਼ਹਿਰ ਵਸਿਆ ਹੋਇਆ, ਹਿੰਦੂਆਂ ਦਾ ਬਹੁਤ ਵੱਡਾ ਤੀਰਥ ਹੈ। ਵੱਡੇ ਵੱਡੇ ਭਗਤ ਇਸ ਪੁਰੀ ਵਿੱਚ ਹੋਏ ਨੇ। ਹੁਣ ਉਸ ਪੁਰੀ ਦੇ ਵਿੱਚ ਭਗਤ ਕਬੀਰ ਜੀ ਰਹਿ ਰਹੇ ਹੈ, ਭਗਤ ਅਰਦਾਸ ਜੀ ਵੀ ਉੱਥੇ ਰਹਿ ਰਹੇ ਹੈ, ਪਰ ਭਗਤ ਕਬੀਰ ਜੀ ਉੱਥੇ ਰਹਿੰਦੇ ਹੋਏ ਪਤਾ ਕੀ ਕਹਿੰਦੇ ਹੈ? ਕਿਉਂਕਿ ਜਿੱਥੇ ਅਸਲ ਚੀਜ਼ ਹੈ, ਉਹਦੀ ਨਕਲ ਪਹਿਲਾਂ ਆ ਜਾਂਦੀ ਹੈ। ਭਗਤ ਕਬੀਰ ਦੀ ਨਕਲ ਕਰਨ ਵਾਲੇ ਆਪਣੇ ਗੁਰੂ ਘਰ ਵਿੱਚ ਹੀ ਆਪਾਂ ਵੇਖ ਲਓ। ਸਤਿਗੁਰੂ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਤੇ ਮਹਾਰਾਜ ਨੇ ਸੰਸਾਰ ਵਿੱਚ ਨਿਰਮਲ ਪੰਥ ਚਲਾਇਆ। ਨਿਰਮਲ ਅਰਥ ਹੈ ਸ਼ੁੱਧ, ਖਾਲਸ, ਖਾਲਸਾ ਸਬਜ਼ੀ ਵਿੱਚ ਫਾਰਸੀ ਦੇ ਵਿੱਚ ਆਪਾਂ ਖਾਲਸਾ ਕਹਿ ਦਿੰਦੇ ਹਾਂ, ਤੇ ਗੁਰਮੁਖੀ ਵਿੱਚ ਉਹਨੂੰ ਆਪਾਂ ਨਿਰਮਲ ਕਹਿ ਦਿੰਦੇ ਹਾਂ, ਅਰਥ ਇੱਕੋ ਹੀ ਨੇ। ਤੇ ਨਿਰਮਲ ਪੰਥ ਚਲਾਇਆ ਬਿਨਾਂ ਕਿਸੇ ਮਿਲਾਵਟ ਤੋਂ, ਬਿਨਾਂ ਕਿਸੇ ਦਿਖਾਵੇ ਤੋਂ। ਪਰ ਸੰਸਾਰ ਦੇ ਜਿਹੜੇ ਪਦਾਰਥ ਨੇ, ਜਿਹੜੀ ਇੱਧਰ ਦੁਨੀਆਂ ਦੀ ਵਡਿਆਈ ਹੈ, ਇਹ ਝੂਠਾ ਜਿਹੜਾ ਲੋਭ ਲਾਲਚ ਹੈ, ਇਹ ਇਨਸਾਨ ਨੂੰ ਅੰਧਾ ਕਰ ਦਿੰਦੇ ਨੇ। ਇਹ ਰੱਬ ਦਾ ਡਰ ਵੀ ਵਿਸਾਰ ਦਿੰਦਾ। ਤੇ ਉਹੀ ਕੁਝ ਹੋਇਆ, ਗੁਰੂ ਘਰ ਦੇ ਵਿੱਚ ਵੀ 22 ਮੰਜੀਆਂ ਲੱਗੀਆਂ ਸੀ, ਨਾ 22 ਗੁਰੂ ਬਣ ਕੇ ਬਹਿ ਗਏ ਸੀ। ਉਹ ਕੁਝ ਹੁਣ ਵੀ ਚੱਲ ਰਿਹਾ, ਧੁਰ ਵੀ ਚੱਲਦਾ ਆ ਰਿਹਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰ ਕੀਤੇ ਨਾ, ਫਿਰ ਕਾਲ ਨਾਹੀਂ, ਯੋਗ ਨਾਹੀਂ, ਨਾ ਹੀ ਸਤ ਕਾ ਢੱਬ, ਥਾਲ ਇੱਟ ਜਗ ਭਰਾਜੂਗਾ, ਡੂਬਤਾ ਇਹ ਜਗ, ਨਾ ਸੱਚ ਦਾ ਪਤਾ ਹੈ, ਨਾ ਸੱਚ ਤੇ ਤੁਰਦੇ ਨੇ, ਅੱਖੀ ਤਾਂ ਬੀਟੈ ਨਾਕ ਪਕੜੈ, ਠੱਗਣ ਕੋ ਸੰਸਾਰ, ਅੱਖਾਂ ਨੀਚ ਕੇ ਬਹਿ ਜਾਣੀਆਂ, ਸਾਡੀ ਸਮਾਧੀ ਲੱਗੀ ਹੋਈ ਹੈ। ਸਾਨੂੰ ਤਿੰਨੇ ਲੋਕਾਂ ਦਾ ਗਿਆਨ ਹੈ, ਆੜ ਸੇਤੀ ਨਾਕ ਪਕੜੈ, ਸੂਰਜ ਤਿੰਨ ਲੋ ਅੱਗੇ ਪਾਸੇ ਕਵਰ ਨਾ ਪਾਵ ਹੈਗਾ। ਜੇ ਪਦਮ ਜਿਹੇ ਲੋਕ ਵੀ ਸਾਨੂੰ ਅੱਗੇ ਦਾ ਪਤਾ ਨਹੀਂ, ਪਿੱਛੇ ਦਾ ਪਤਾ ਨਹੀਂ, ਤੁਹਾਡਾ ਇਹ ਜਿਹੜਾ ਪਦਮ ਆਸਣ ਹੈ ਬੜਾ ਅਲੌਕਿਕ ਹੈ। ਤੁਸੀਂ ਤਿੰਨੇ ਲੋਕਾਂ ਦੀਆਂ ਗੱਲਾਂ ਕਰਦੇ ਹੋ। ਇਸ ਕਰਕੇ ਮਹਾਰਾਜ ਨੇ ਇਹ ਗੱਲ ਕਹੀ ਨਾ ਵੀ ਅਸੀਂ ਤਾਂ ਲਿਟ ਹੈ, ਨਾਕ ਪਕੜੇ, ਠੱਗਣ ਕੋ ਸੰਸਾਰ, ਸੰਸਾਰ ਨੂੰ ਠੱਗ ਰਹੇ। ਸੋ ਭਗਤ ਕਬੀਰ ਜੀ ਫਿਰ ਕਹਿ ਰਹੇ ਹੈ, ਉਹਨਾਂ ਜਦੋਂ ਭਗਤ ਕਬੀਰ ਦੀ ਵਡਿਆਈ ਤੋਂ ਕਿਸੇ ਦੀ ਵਡਿਆਈ ਹੁੰਦੀ ਹੈ, ਜਿਹੜੇ ਫਿਰ ਇਸ ਤਰ੍ਹਾਂ ਦੇ ਪਖੰਡੀ ਲੋਕ ਹੁੰਦੇ ਆ, ਉਹ ਫਿਰ ਵਿਖਾਵਾ ਕਰਦੇ ਨੇ ਵੀ ਸਾਡੀ ਵੀ ਸੰਸਾਰ ਵਡਿਆਈ ਕਰੇ, ਸਾਡੀ ਉਸਤਤੀ ਹੋਵੇ, ਸਾਡੀ ਜੈ ਜੈਕਾਰ ਹੋਵੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਦਾ ਪ੍ਰਯੋਜਨ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਅਸੀਂ ਨੀਵਾਂ ਦਿਖਾਈਏ ਜਾਂ ਸਾਡੀ ਸਾਡੀ ਕੀ ਵਡਿਆਈ ਕਰੇ, ਪਰ ਉਹ ਆਪਣਾ ਫਰਜ਼ ਪਹਿਚਾਣਦੇ ਨੇ ਵੀ ਸਾਡਾ ਇਹ ਫਰਜ਼ ਹੈ ਵੀ ਕਿਤੇ ਕੋਈ ਜਿਹੜਾ ਠੱਗਿਆ ਨਾ ਜਾਵੇ। ਕਿਉਂਕਿ ਸਤਸੰਗ ਜੀ, ਕਿਸੇ ਦੀ ਕਮਾਈ ਨੂੰ ਲੁੱਟਣਾ ਨਾ ਬਹੁਤ ਵੱਡਾ ਪਾਪ ਹੈ। ਪਾਪ ਤਾਂ ਬਹੁਤ ਵੱਡਾ ਹੈ, ਪਾਪ ਕਰਨਾ ਵੈਸੇ ਬਹੁਤ ਮਾੜਾ ਹੈ, ਪਰ ਜਦੋਂ ਕੋਈ ਧਾਰਮਿਕ ਲਿਬਾਸ ਪਾ ਕੇ ਪਾਪ ਕਰਦਾ ਹੈ ਤਾਂ ਫਿਰ ਨਾ ਬਖਸ਼ਣਯੋਗ ਹੁੰਦਾ ਨਾ, ਕਿਉਂਕਿ ਉਹਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੋ ਜਾਂਦਾ ਕਿ ਇਹ ਧਾਰਮਿਕ ਇਨਸਾਨ ਹੈ। ਫਿਰ ਧਾਰਮਿਕ ਇਨਸਾਨ ਜਿਹੜਾ ਹੁੰਦਾ ਹੈ, ਲਿਬਾਸ ਜਿਹਦੇ ਪਾਇਆ ਹੈ, ਧਾਰਮਿਕ ਦਾ ਬੁਰਕਾ ਪਾਇਆ ਹੋਇਆ ਹੈ, ਫਿਰ ਉਹ ਸਾਧ ਸੰਗਤ ਨੂੰ ਕਹਿੰਦੇ ਵਿਸ਼ਵਾਸਘਾਤ ਕਰਨਾ। ਤੇ ਲੋਕਾਂ ਨੇ ਵਿਸ਼ਵਾਸ ਕੀਤਾ, ਉਹਦਾ ਵਿਸ਼ਵਾਸਘਾਤ ਕਰਨਾ। ਤੇ ਭਗਤ ਕਬੀਰ ਜੀ ਨੇ ਫਿਰ ਇਹ ਸ਼ਬਦ ਉਚਾਰ ਕੀਤੇ, ਗਲੀ ਜਿਨ੍ਹਾਂ ਜਪ ਮਾਰੀਆਂ, ਲੋਟੇ ਹੱਥ ਨੇ ਪੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੁਣ ਆਪ ਭਗਤ ਕਬੀਰ ਜੀ ਵੀ ਉੱਥੇ ਰਹਿ ਰਹੇ ਨੇ, ਕਾਸ਼ੀ ਵਿੱਚ ਰਹਿ ਰਹੇ, ਵੀ ਜਿਹੜੇ ਇਸ ਤਰ੍ਹਾਂ ਦੀ ਜਿਹੜਾ ਦਿਖਾਵਾ ਕਰਦੇ ਨੇ, ਗਲਾਂ 'ਚ ਮਾਲਾ ਪਾਈਆਂ ਹੋਈਆਂ ਨੇ ਤੇ ਹੋਰ ਕਈ ਕੁਝ ਕਰਦੇ ਹੈ, ਕਿ ਜੋ ਹਰ ਕੇ ਸੰਤ ਨਾ ਆਖੀਏ ਉਹ ਬਨਾਰਸ ਕੇ ਠੱਗ ਨੇ, ਉਹ ਠੱਗ ਲੋਕ ਹਨ। ਗੁਰੂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਐਸਾ ਗੁਰਬਿਟ ਭਾਗੀ ਪਾਇਆ, ਭੂਲੇ ਵਾਰ ਜਿਹਨੇ ਲਤਾਇਆ। ਗੁਰੂ ਸਿੱਖ ਨੂੰ ਸਮਝਾਉਂਦਾ ਹੈ, ਇਕੱਲਾ ਸਮਝਾਉਂਦਾ ਹੀ ਨਹੀਂ ਤੇ ਬਚਾਉਂਦਾ ਵੀ ਹੈ, ਸਾਰੇ ਪਾਸੋਂ ਜਿਹੜੇ ਆਪਣੇ ਅੰਤਰੀਵ ਜਿਹੜੇ ਵਿਕਾਰ ਨੇ, ਜਿਹੜੇ ਆਪਾਂ ਲੁੱਟ ਰਹੇ ਨੇ, ਇਹਨਾਂ ਤੋਂ ਵੀ ਗੁਰੂ ਬਚਾਉਂਦਾ ਹੈ ਤੇ ਬਾਹਰੋਂ ਵੀ ਗੁਰੂ ਬਚਾਉਂਦਾ ਹੈ। ਜਿਹੜਾ ਬਾਹਰ ਦਾ ਜਿਹੜਾ ਗਿਆਨ ਹੈ, ਉਹ ਸੰਸਾਰ ਦਾ ਗਿਆਨ ਵੀ ਮਹਾਰਾਜ ਦੇ ਰਹੇ, ਪਹਿਲਾਂ ਜੱਗ ਹੈ ਫਿਰ ਰੱਬ ਹੈ। ਗੁਰੂ ਸਮਝਾਉਂਦਾ ਵੀ ਹੈ, ਗੁਰੂ ਬਚਾਉਂਦਾ ਵੀ ਹੈ ਤੇ ਗੁਰੂ ਬੁਲਾਉਂਦਾ ਵੀ ਹੈ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਬਖਸ਼ ਕਰਦੇ ਨੇ ਵੀ ਸੰਸਾਰ ਵਿੱਚ ਰਹਿਣਾ ਨਾ, ਕਿ ਨਿਵਾਸੇ ਕਿਧਰ ਮੈਂ ਅਨੇਕੋ ਰਾਹ ਜਨ ਵੀ ਰਹਿੰਦੇ ਹੈ, ਵੀ ਇਹ ਧਾਰਮਿਕ ਨਿਵਾਸ ਪਾ ਕਰਕੇ ਇਹ ਸੰਸਾਰ ਰਾਹ ਜਨ ਦੇ ਠੱਗਾਂ ਨੂੰ ਅਨੇਕਾਂ ਠੱਗ ਵੀ ਤੁਰੇ ਫਿਰਦੇ। ਦੁਨੀਆਂ ਨੂੰ ਅਗਰ ਰਹਿਣਾ ਹੈ ਤਾਂ ਕੁਛ ਪਹਿਚਾਣ ਪੈਦਾ ਕਰ, ਸੰਸਾਰ ਰਹਿਣਾ ਹੈ ਤਾਂ ਤੇਰੇ ਕੋਲ ਕੁਝ ਗਿਆਨ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਨੇ। ਸ਼ਰਧਾ ਕਿਤੇ ਜ਼ਰੂਰੀ ਹੈ, ਪਰ ਇਹ ਵੀ ਮੰਨਿਆ ਜਾਂਦਾ ਵੀ ਸ਼ਰਧਾ ਕਿਤੇ ਅੰਨੀ ਹੈ, ਸ਼ਰਧਾ ਅਤ ਵਿਸ਼ਵਾਸ ਹੀ ਹੈ, ਵਿਸ਼ਵਾਸ ਕਰਨਾ। ਪਰ ਆਪ ਕਹਿੰਦੇ ਵੀ ਸ਼ਰਧਾ ਅੰਨੀ ਹੁੰਦੀ ਹੈ, ਪਰ ਸਾਧ ਸੰਗਤ ਦੀ ਸ਼ਰਧਾ ਅੰਨੀ ਹੈ, ਪਰ ਨਾਲ ਗਿਆਨ ਹੋਣਾ ਜ਼ਰੂਰੀ ਹੈ, ਨਾਲ ਗਿਆਨ ਦੇ ਨੋਤਰ ਵੀ ਹੋਣਾ ਜ਼ਰੂਰੀ ਨਹੀਂ, ਵਿਚਾਰ ਵੀ ਕਸਵੱਟੀ ਵੀ ਜ਼ਰੂਰੀ ਹੈ। ਗਿਆਨ ਤੋਂ ਬਿਨਾਂ ਸ਼ਰਧਾ ਅੰਨੀ ਹੈ ਤੇ ਬਿਨਾਂ ਸ਼ਰਧਾ ਤੋਂ ਗਿਆਨ ਨੂੰ ਲੰਗੜਾ ਕਿਹਾ। ਸੋ ਸ਼ਰਧਾ ਹੋਣੀ ਚਾਹੀਦੀ ਹੈ, ਪੂਰੇ ਸਤਿਗੁਰ ਦੇ ਉੱਤੇ, ਪਖੰਡੀਆਂ ਤੇ ਨਹੀਂ। ਇਸ ਕਰਕੇ ਕਿ ਦੁਨੀਆਂ ਨੇ ਅਗਰ ਰਹਿਣਾ ਕਿਸੇ ਪਹਿਚਾਣ ਪੈਦਾ ਕਰ, ਸੋ ਭਾਈ ਗੁਰਦਾਸ ਵਰਗਿਆਂ ਨੂੰ ਜੋ ਗੁਰੂ ਘਰ ਦੇ, ਜਿਹਨੂੰ ਵੇਦ ਵਿਆਸ ਕਹਿੰਦੇ ਆਪਾਂ, ਗੁਰਬਾਣੀ ਕੀ ਪੂੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ, ਭਾਈ ਗੁਰਦਾਸ ਜੀ ਨੂੰ ਵੀ ਇਹ ਫਿਰ ਇਸ ਤਰ੍ਹਾਂ ਦੀਆਂ ਪੌੜੀਆਂ ਕਵਿਤ ਉਚਾਰਨੇ ਪਏ ਵੀ ਠੱਗੀ ਤੋਂ ਬਚਿਓ। ਬਹੁਤ ਕੁਝ ਹੋ ਰਿਹਾ। ਸਤਿਗੁਰੂ ਮਹਾਰਾਜ ਜੀ ਸੱਜਣ ਠੱਗ ਕੋਲ ਜਾਂਦੇ ਹੈ ਟੁਲੰਬੇ ਨਗਰ, ਉਹਨੇ ਚਿੱਟੇ ਦੁੱਧ ਵਰਗੇ ਵਸਤਰ ਪਾਏ ਹੋਏ ਨੇ, ਜਿਹੜੇ ਧਾਰਮਿਕ ਚਿੰਨ੍ਹ ਨੇ ਉਦੋਂ ਵੀ ਚਾਰ ਗੁਣਾ ਅੱਗੇ ਵਿਖਾਵਾ ਕਰ ਰਹੇ ਨੇ। ਇਹ ਬੰਦਾ ਵੇਖਣ ਵਾਲਾ ਭਰਮ ਜਾਂਦਾ, ਕਿਉਂਕਿ ਸਾਹਿਬ ਜਿਹੜੇ ਆਪਾਂ ਨਾ ਆਮ ਲੋਕ ਹੁੰਦੇ ਹਾਂ, ਜੇ ਤਾਂ ਸਤਿਗੁਰੂ ਕਿਰਪਾ ਕਰੇ ਬੁੱਧੀ ਵਿਚਾਰ ਵਾਲੀ ਹੋਵੇ ਤੇ ਉੱਜਲ ਬੁੱਧੀ ਹੋਵੇ ਉਹ ਤਾਂ ਪਹਿਚਾਣ ਲੈਂਦਾ, ਪਰ ਆਮ ਕਰਕੇ ਜਿਹੜਾ ਨਾ ਬੰਦਾ ਆਮ ਇਨਸਾਨ ਹੈ, ਉਹਦੀ ਅੱਖ ਹੈ ਉਹ ਬਾਹਰਲਾ ਵਿਖਾਵਾ ਦੇ ਕੇ ਭਰਮ ਜਾਂਦੀ ਹੈ। ਆਮ ਕਰਕੇ ਸੁਣਿਆ ਜਾਂਦਾ ਵੀ ਇਹ ਤਾਂ ਬੜੀ ਉੱਚੀ ਅਵਸਥਾ ਵਾਲੇ, ਇਤਨਾ ਵੱਡਾ ਇਹਨਾਂ ਦਾ ਡੇਰਾ, ਇਤਨੀਆਂ ਕੋਲ ਗੱਡੀਆਂ, ਇਤਨੇ ਚੇਲੇ, ਜਿਤਨੀ ਬਾਹਰਲੀ ਭੀੜ ਹੁੰਦੀ ਹੈ ਉਹ ਇਕੱਠ ਨੂੰ ਵੇਖ ਕੇ ਹੀ ਆਮ ਜਿਹੜੇ ਇਨਸਾਨ ਹੈ ਉਹਦਾ ਵੱਡੇ ਹੋਣ ਦਾ ਅਨੁਮਾਨ ਲਾ ਲੈਂਦੇ ਹੈ। ਜਿੰਨੀ ਜ਼ਿਆਦਾ ਭੀੜ ਹੋਵੇਗੀ ਉਤਨਾ ਵੱਡਾ ਗੁਰੂ ਨਹੀਂ, ਇਹ ਕਸਵੱਟੀ ਨਹੀਂ। ਵੈਸੇ ਸਿਆਣੇ ਗੱਲ ਕਹਿੰਦੇ ਹੈ, ਕਹਿੰਦੇ ਜ਼ਿਆਦਾ ਇਕੱਠ ਮੂਰਖਾਂ ਦਾ ਹੁੰਦਾ, ਹੀਰਿਆਂ ਦੀ ਦੁਕਾਨ 'ਤੇ ਜ਼ਿਆਦਾ ਭੀੜ ਨਹੀਂ ਹੁੰਦੀ। ਪਹਿਲੀ ਗੱਲ ਤਾਂ ਜਿਹੜੇ ਹੀਰੇ ਨੇ ਇਹਦੀਆਂ ਦੁਕਾਨਾਂ ਹੀ ਬਹੁਤ ਘੱਟ ਨੇ, ਹੀਰੇ ਆਪ ਤਾਂ ਮਿਲਦੇ ਨਹੀਂ ਕਿਤੇ ਸ਼ਹਿਰਾਂ ਦੇ ਵਿੱਚ, ਜਾਂ ਦਿੱਲੀ ਮਿਲਣਗੇ ਜਾਂ ਬੰਬੇ ਮਿਲਣਗੇ, ਤਾਂ ਨਾ ਹੁੰਦਾ ਨਹੀਂ ਹੀਰਿਆਂ ਦਾ ਵਪਾਰੀ। ਸੋ ਜਿਹੜਾ ਨਾਮ ਦਾ ਵਪਾਰ ਹੈ ਇਹ ਵੀ ਹੀਰੇ ਨੇ, ਇੱਥੇ ਜ਼ਿਆਦਾ ਭੀੜ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਕਸਵੱਟੀਆਂ ਲਾਈਆਂ ਸੀ ਨਾ, ਇਕੱਲੇ ਭਾਈ ਰਹਿਣਾ ਹੀ ਦਿੱਤਰੇ ਸੀ। ਫਿਰ ਸਤਿਗੁਰੂ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਹਾੜੇ ਅਤੇ ਪੰਜਾਂ ਦੀ ਸਾਜਨਾ ਕੀਤੀ, ਖਾਲਸਾ ਪੰਥ ਸਾਜਿਆ, ਉਦੋਂ ਵੀ ਸਿਰਫ ਪੰਜ ਹੀ ਦਿੱਤਰੇ ਸੀ ਲੱਖਾਂ ਦੇ ਵਿੱਚੋਂ। ਕਹਿਣ ਤੋਂ ਭਾਵ ਵੀ ਹੀਰਿਆਂ ਦੇ ਗਾਹਕ ਬਹੁਤ ਥੋੜ੍ਹੇ ਹੁੰਦੇ। ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਕਹਿਣਾ ਵੀ ਕਬੀਰਾ ਹਰ ਸੌ ਹੀਰਾ ਪਾਏ ਕੇ, ਕਬੀਰਾ ਗਾਂਢ ਨਾ ਖੋਲ, ਨਹੀਂ ਪਟਣ ਨਹੀਂ ਪਾਰ ਪਾਰਕੂ, ਨਹੀਂ ਗਾਤ ਨਹੀਂ ਬੋਲ। ਕਹਿੰਦੇ ਨਾਮ ਨੂੰ ਵੀ ਜਿਹੜਾ ਹੀਰਾ ਹੈ, ਕਹਿੰਦੇ ਇਹਨੂੰ ਪ੍ਰਾਪਤ ਕਰਕੇ ਕਹਿੰਦੇ ਛੇਤੀ ਗੱਠ ਨਾ ਖੋਲੀ। ਨਹੀਂ ਪਟਣ, ਪਟਣ ਦਾ ਉਹ ਸ਼ਹਿਰ ਹੈ, ਪਹਿਲਾਂ ਤਾਂ ਉਹ ਸ਼ਹਿਰ ਹੀ ਨਹੀਂ, ਹਰ ਇੱਕ ਸ਼ਹਿਰ ਹੁੰਦੇ ਨਹੀਂ ਹੀਰਾ। ਜੇਕਰ ਹੀਰਾ ਹੋਵੇ ਫਿਰ ਨਹੀਂ ਪਾਰਕੂ, ਫਿਰ ਉਹਦਾ ਪਾਰਕੂ ਨਹੀਂ ਹੁੰਦਾ ਕੋਈ। ਸਾਸਰਾ ਜੋਹਰੀ ਦੀ ਸਾਥੀ ਆਉਂਦੇ ਨਾ ਪਟਨਾ ਸਾਹਿਬ, ਜੋ ਭਾਈ ਬਰਦਾਨੇ ਨੂੰ ਮਹਾਰਾਜ ਨੇ ਭੇਜਿਆ ਸੀ, ਅਤੇ ਉਹ ਚਮਕਦਾ ਹੀਰਾ ਜਿਹੜਾ ਪੱਥਰ ਸੀ ਦਿੱਤਾ, ਜਾ ਕੇ ਨਗਰ ਦੇ ਵਿੱਚੋਂ ਜਾ ਖਾਣ ਵਾਸਤੇ ਲਿਆ। ਕਿਸੇ ਨੇ ਇੱਕ ਪੈਸਾ ਮੁੱਲ ਪਾਇਆ ਅਤੇ ਕਿਸੇ ਨੇ ਗਮੋਲੀ ਵੀ ਥੋੜ੍ਹੇ, ਕਿਸੇ ਨੇ ਮੁੱਖ ਆਟੇ ਦਾ, ਕਈਆਂ ਨੇ ਮਾਹੌਲ ਵੀ ਕੀਤੇ ਵੀ ਪੱਥਰ ਦੇ ਵਗੇ ਤੈਨੂੰ ਕੋਈ ਕੀ ਦੇ ਦੇਵੇਗਾ। ਸੱਚ ਦੀ ਪਹਿਚਾਣ ਕਰਨੀ ਬੜੀ ਔਖੀ ਹੈ। ਉਹ ਕਹਿੰਦੇ ਕੋਈ ਘੁਮਿਆਰ ਸੀ ਅਤੇ ਉਹਦੇ ਕੋਲ ਖੋਤਾ ਹੈ, ਕਿਤੇ ਰਸਤੇ 'ਚ ਉਹਨੂੰ ਹੀਰਾ ਲੱਭ ਗਿਆ। ਹੀਰਾ ਲੱਭ ਕੇ ਉਹਨੇ ਰੱਸੀ 'ਚ ਪਾਇਆ, ਧਾਗੇ 'ਚ ਪਾ ਕੇ ਖੋਤੇ ਦੇ ਗਲ ਵਿੱਚ ਪਾ ਦਿੱਤਾ। ਤੁਰਿਆ ਜਾਂਦਾ ਅੱਗੋਂ ਉਹਨੂੰ ਪਾਰਕੂ ਮਿਲ ਗਿਆ, ਜੌਹਰੀ ਮਿਲ ਗਿਆ, ਅਤੇ ਹੈ ਬੜਾ ਕੰਜੂਸ। ਉਹਨੇ ਦੇਖਿਆ ਵੀ ਜਿਹੜਾ ਖੋਤਾ ਹੈ ਇਹਦੇ ਗਲ ਵਿੱਚ ਹੀਰਾ ਪਾਇਆ ਹੋਇਆ ਹੈ, ਵੀ ਇਹਨੂੰ ਪਤਾ ਨਹੀਂ ਹੈ। ਉਹ ਕਹਿਣ ਲੱਗਿਆ ਵੀ ਭਲੇ ਲੋਕਾਂ, ਜਿਹੜਾ ਤਾਂ ਆਪਣੇ ਖੋਤੇ ਦੇ ਗਲ ਵਿੱਚ ਨਾ ਆਇਆ ਹੀਰਾ ਪਾਇਆ, ਜਿਹੜਾ ਪੱਥਰ ਦਾ ਟੁਕੜਾ ਪਾਇਆ ਹੈ, ਬੜਾ ਚਮਕੀਲਾ ਹੈ, ਮੈਨੂੰ ਦੇ ਦੇ, ਮੈਂ ਦੇਣ ਵਾਸਤੇ, ਮੈਂ ਕਿਹਾ ਇਹਦਾ ਬੁੱਲ ਦੇਣ ਵਾਸਤੇ ਤਿਆਰ ਹਾਂ। ਉਹ ਕਹਿੰਦਾ ਕੋਈ ਗੱਲ ਨਹੀਂ, ਲੈ ਲੈ, ਤੇਰੀ ਮਰਜ਼ੀ ਹੈ, ਕੋਈ ਗੱਲ ਨਹੀਂ, ਮੈਨੂੰ ਤਾਂ ਇਹਦੇ ਕੋਈ ਜ਼ਿਆਦਾ ਲੋੜ ਨਹੀਂ ਹੈਗੀ, ਜੇ ਤੂੰ ਪੈਸੇ ਦੇਣਾ ਚਾਹੁੰਦਾ ਤਾਂ ਲੈ ਲੈ। ਉਹ ਕਹਿੰਦਾ ਕੀ ਮੁੱਲ ਹੈ? ਕਹਿੰਦਾ 1 ਰੁਪਈਆ। ਉਹ ਜਿਹੜਾ ਪਾਰਕੂ ਸੀ ਨਾ, ਕੰਜੂਸ ਸੀ, ਉਹ ਕਹਿੰਦਾ ਵੀ ਰੁਪਈਆ ਜ਼ਿਆਦੇ ਹੈ। ਕਹਿੰਦਾ 1/2 ਰੁਪਈਆ ਲੈ ਲੈ। ਕਹਿੰਦਾ 8 ਨਹੀਂ ਲੈ, 1 ਧੇਲਾ। ਅਤੇ ਉਹ ਕਹਿਣ ਲੱਗਾ ਮੈਂ ਨਹੀਂ ਦੇਣਾ। ਥੋੜ੍ਹਾ ਦੂਰ ਗਿਆ, ਦੂਸਰਾ ਦੋ ਵੀ ਮਿਲ ਗਿਆ, ਉਹਨੇ ਪਰਖ ਕਰ ਲਈ। ਕਹਿੰਦਾ ਵੀ ਤਾਂ, ਕਹਿੰਦਾ ਵੀ ਕੀ ਲੈਣਾ ਇਸ ਦਾ, ਤਾਂ ਜਿਹੜਾ ਤਾਂ ਖੋਤੇ ਦੇ ਗਲ ਵਿੱਚ ਪਾਇਆ। ਉਹ ਕਹਿੰਦਾ 1 ਰੁਪਈਆ। ਉਹ ਕਹਿੰਦਾ 1 ਰੁਪਈਆ ਬਾਅਦ 10 ਰੁਪਈਆ ਲੈ ਲੈ। ਉਹਨੇ 10 ਰੁਪਈਏ 'ਚ ਲੈ ਲਿਆ। ਉਹ ਜਿਹੜਾ ਪਹਿਲਾਂ ਸੀ ਭੱਜਾ ਭੱਜਾ ਆਇਆ, ਉਹਨੇ ਕਿਹਾ ਵੀ ਇਹਦਾ ਕਮੇ ਖਰਾਬ ਹੋ ਗਿਆ, ਵੀ ਮੈਂ ਤਾਂ ਐਂ ਭੁੱਲ ਕਰ ਗਿਆ, ਵੀ ਉਹ ਤਾਂ ਹੋੜੇ ਕੋਈ ਲੈ ਗਿਆ, ਵੀ ਇਤਨਾ ਵੱਡਾ ਕੀਮਤੀ ਹੀਰਾ, ਤੇ ਮੁੜ ਕੇ ਜਦੋਂ ਵਾਪਸ ਉਹਨੂੰ ਕਹਿਣ ਲੱਗ ਕਹਿੰਦਾ ਹਰ ਨੂੰ ਕਹਿੰਦਾ ਵੀ ਦੇ ਦਿੱਤਾ ਕਹਿੰਦਾ ਹਾਂ ਕਹਿੰਦਾ ਕਿਹਨੇ ਨਾ 10 ਰੁਪਏ ਦਾ ਕਹਿੰਦਾ ਬੜੀ ਗਲਤੀ ਕੀਤੀ ਕਹਿੰਦਾ ਕੀ ਗਲਤੀ ਕੀਤੀ ਉਹ ਕਹਿੰਦਾ ਭਰਿਆ ਲੋਕਾ ਇਹ ਪੱਥਰ ਨਹੀਂ ਸੀ ਇਹ ਤਾਂ ਹੀਰਾ ਸੀ ਇਹਦੀ ਕੀਮਤ ਨਹੀਂ ਇਹਦੇ ਨੂੰ ਪੁਸਤਾਂ ਦੀਆਂ ਰੁਪਈਆਂ ਇਹ ਤੋਂ ਪ੍ਰਾਪਤ ਕਰ ਸਕਦਾ ਸੀ ਤੇ ਇਹਨੂੰ ਦੀ ਪੜਖ ਨਹੀਂ ਉਹ ਕਹਿੰਦਾ ਘਬਿਆਰ ਜੀ ਇਹ ਦਿਸ਼ਟਾਂਤ ਸਾਹ ਸੀ ਇਹ ਦਿਸ਼ਟਾਂਤ ਹੁੰਦੇ ਆ ਸਮਝਣ ਵਾਸਤੇ ਉਹ ਘਬਿਆਰ ਕਹਿੰਦਾ ਵੀ ਮੈਂ ਤਾਂ ਮੂਰਖ ਹੈ ਤਾਂ ਤੂੰ ਮੇਰੇ ਤੋਂ ਹੀ ਮੂਰਖ ਹੈ ਉਹ ਕਹਿੰਦਾ ਉਹ 10 ਰੁਪਏ ਦਾ ਲੈ ਗਿਆ ਕਹਿੰਦਾ ਤੈਨੂੰ ਤਾਂ ਪੜਖ ਸੀ ਤੇ ਉਹਦੇ ਕਰਪਈਆ ਮਤਲਬ ਤੈਂ ਕਰਪਈਆ ਗੁਣ ਨਾ ਪਾਇਆ ਹੋਗਾ ਜੇ ਤੈਨੂੰ ਪਰਖ ਸੀ ਤੂੰ ਉਹਦਾ ਗੁਣ ਤਾਂ ਪਾ ਦਿੰਦਾ ਨਾ ਸੋ ਹੀਰੇ ਦੀ ਪਰਖ ਗਿਰਲਿਆਂ ਮਿਰਲਿਆਂ ਨੂੰ ਹੁੰਦੀ ਹੈ ਸੋ ਸਾਸ ਰਹੇ ਜੋ ਵੀ ਉਹ ਪਾਲਤੂ ਸੀ ਭਾਈ ਮਰਦਾਨਾ ਜੀ ਗਏ 100 ਰੁਪਈਆ ਉਹਦਾ ਭੇਡਾ ਰੱਖਿਆ ਤੇ ਆਪਣੇ ਨੌਕਰ ਅਧਰਕੇ ਨੂੰ ਭੇਜਿਆ ਤੇ ਮਹਾਰਾਜ ਦੇ ਚਰਨਾਂ ਜਾ ਕੇ ਹਾਜ਼ਰ ਹੋਇਆ ਉਹਦੀ ਮਹਾਰਾਜ ਨੇ ਕਿਰਪਾ ਦਿੱਤੀ ਕੀਤੀ ਉਹਦੀ ਦਿਵ ਲੱਗ ਗਈ ਸੀ ਤੇ ਪਿੱਛੋਂ ਸਾਸ ਰਾਏ ਵੀ ਗਿਆ ਤੇ ਇਹਨੇ ਜਾ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਕਿਰਪਾ ਕਰੋ ਜੀ ਮੇਰੇ ਲਈ ਬਖਸ਼ ਕਰ ਦਿਓ ਮੇਰਾ ਵੀ ਜਨਮ ਸਫਲ ਹੋ ਜਾਵੇ ਤੇ ਮਹਾਰਾਜ ਕਹਿੰਦੇ ਆਪਣੇ ਨੌਕਰ ਦੇ ਚਰਨਾਂ ਤੇ ਮੱਥਾ ਟੇਕਦੇ ਤੇ ਮਹਾਰਾਜ ਤੁਹਾਡੀ ਕਿਰਪਾ ਤੁਹਾਡੀ ਦ੍ਰਿਸ਼ਟੀ ਇਹ ਤਾਂ ਨੌਕਰ ਹੈ ਬੰਦਾ ਹੈ ਤੁਸੀਂ ਮੈਨੂੰ ਕੁੱਤੇ ਦੀ ਵੀ ਚਰਨੀ ਲਾ ਦਿਓ ਮੈਂ ਪੈਣ ਨੂੰ ਤਿਆਰ ਹਾਂ ਆਪਣੇ ਨੌਕਰ ਦੇ ਚਰਨੀ ਲੱਗਿਆ ਤੇ ਮਹਾਰਾਜ ਕਹਿੰਦੇ ਸਾਰੀ ਉਮਰ ਪੱਥਰਾਂ ਦੀ ਪਰਖ ਕਰਦਾ ਰਿਹਾ ਕਿ ਜਿਹੜਾ ਅਸਲੀ ਜਿਹੜਾ ਹੀਰਾ ਹੈ ਉਹ ਪਰਖੇ ਹੈ ਸਤਿਗੁਰੂ ਜੀ ਮੈਂ ਕੌਣ ਹੁੰਦਾ ਮੇਰੇ ਕੋਲ ਸੋਝੀ ਨਹੀਂ ਹੈ ਅਸਲੀ ਹੀਰੇ ਦੀ ਤੇ ਮਹਾਰਾਜ ਕਹਿੰਦੇ ਅਸਲੀ ਜਿਹੜਾ ਹੀਰਾ ਹੈ ਨਾ ਉਹ ਤਾਂ ਮਨੁੱਖਾ ਸਰੀਰ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲ ਜਾਏ ਕਹਿਣ ਤੋਂ ਭਾਵ ਕਹਿ ਰਹੇ ਹੈ ਭਗਤ ਕਬੀਰ ਜੀ ਵੀ ਹਰ ਸੋਈ ਹੀਰਾ ਪਾਇਕ ਹੈ ਹੀਰਾ ਗਾਜ ਨਾ ਕੋ ਨਹੀਂ ਪਟਣ ਪਹਿਲਾਂ ਸ਼ਹਿਰ ਹੀ ਹਾਇਕ ਹੋਈ ਜਿੱਥੇ ਹੀਰਾ ਮਿਲ ਜਾਵੇ ਜਿੱਥੇ ਨਾਮ ਦਾ ਹੀਰਾ ਮਿਲ ਜਾਏ ਫਿਰ ਕੋਈ ਪਾਠੋ ਨਹੀਂ ਹੁੰਦਾ ਜੇ ਸ਼ਹਿਰ ਵਿੱਚ ਹੋਵੇ ਵੀ ਫਿਰ ਪਾਰਕ ਨਹੀਂ ਹੁੰਦਾ ਜੇ ਪਾਰਕ ਵੀ ਹੋਵੇ ਫਿਰ ਕਦੇ ਇਹਦਾ ਗਾਹਕ ਨਹੀਂ ਹੁੰਦਾ ਹਰ ਕੋਈ ਹੁਣ ਨਾਲ ਉਹਨੂੰ ਰਹਿਣ ਵਾਸਤੇ ਇਹਦੇ ਪੈਸੇ ਦੀ ਲੋੜ ਤਾਂ ਹੈ ਨਹੀਂ ਇੱਥੇ ਸਤਿਗੁਰੂ ਦੇ ਕੋਲੋਂ ਜੇ ਨਾਮ ਰੂਪੀ ਹੀਰਾ ਲੈਣਾ ਹੈ ਇੱਥੇ ਸਾਹਸਾਂ ਦੀ ਮਾਇਆ ਨਹੀਂ ਚੱਲਦੀ ਇੱਥੇ ਪਤਾ ਕੀ ਚੱਲਦਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਮਹਾਰਾਜ ਕਹਿੰਦੇ ਕੰਚਨ ਸੋ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਇੱਥੇ ਤਾਂ ਮਨ ਵਿਕਦਾ ਇੱਥੇ ਪੈਸੇ ਨਹੀਂ ਚੱਲਦੇ ਮਨ ਦੇ ਰਾਮ ਲਿਆ ਹੈ ਮੋਲ ਇਹੀ ਸਾਹਸਾਂ ਦੀ ਔਖੀ ਗੱਲ ਇਹੀ ਹੈ ਅੱਜ ਵਿਗਿਆਨਕ ਯੁੱਗ ਹੈ ਕਈਆਂ ਦੇ ਅੰਗ ਖਰਾਬ ਹੋ ਜਾਂਦੇ ਆ ਅੱਖਾਂ ਬਦਲੀਆਂ ਜਾਂਦੀਆਂ ਨੇ ਬੰਦਾ ਬਦਲ ਲੈਂਦਾ ਵੀ ਮੇਰੀ ਅੱਖ ਬਦਲ ਦਿਓ ਮੇਰੀ ਨਿਗਾਹ ਬਣ ਜਾਏ ਕਈਆਂ ਦੇ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਕਿਡਨੀਆਂ ਵੀ ਬੰਦਾ ਬਦਲ ਲੈਂਦਾ ਕਿਸੇ ਨੂੰ ਕਹਿ ਦਿਓ ਵੀ ਤੇਰਾ ਪੁਰਾਣਾ ਘਰ ਹੈ ਇਹ ਮੈਨੂੰ ਦੇ ਦੇ ਨਵਾਂ ਲੈ ਲੈ ਬੰਦਾ ਲੈਣ ਨੂੰ ਤਿਆਰ ਹੋ ਜਾਂਦਾ ਗੱਡੀ ਨਵੀਂ ਲੈਣ ਨੂੰ ਤਿਆਰ ਹੋ ਜਾਂਦਾ ਮੁਕਦੀਗਾ ਹਰ ਇੱਕ ਚੀਜ਼ ਬੰਦਾ ਬਦਲਣ ਨੂੰ ਤਿਆਰ ਹੋ ਜਾਂਦਾ ਹੈ ਪਰ ਕਿਸੇ ਨੂੰ ਕਹਿ ਦਿਓ ਨਾ ਵੀ ਜਿਹੜੀ ਤੇਰੀ ਮੱਤ ਹੈ ਇਹ ਛੱਡ ਦੇ ਗੁਰੂ ਦੀ ਮੱਤ ਲੈ ਲੈ ਇਹ ਛੱਡਣ ਨੂੰ ਬੰਦਾ ਤਿਆਰ ਨਹੀਂ ਨਾਲੇ ਪਤਾ ਵੀ ਹੈ ਵੀ ਜਿਹੜੀ ਆਪਣੀ ਮੱਤ ਹੈ ਨਾ ਇਹ ਸੁੱਖ ਰੂਪ ਨਹੀਂ ਹੈ ਇਹ ਦੁੱਖ ਦੇ ਰਹੀ ਹੈ ਤੇ ਗੁਰਬਾਣੀ 'ਚ ਆਪਾਂ ਨੂੰ ਬੜੇ ਸੌਖੇ ਪ੍ਰਮਾਣ ਦਿੱਤੇ ਹੈ ਮਨ ਨੂੰ ਸਮਝਾਉਣ ਵਾਸਤੇ ਵੀ ਗੁਰੂ ਦੀ ਮੱਤ ਲੈਣ ਵਾਸਤੇ ਸਿੱਖਿਆ ਲੈਣ ਵਾਸਤੇ ਉੱਥੇ ਸਾਹਸਾਂ ਜੀ ਵੱਖਰੇ ਵੱਖਰੇ ਨਾ ਪ੍ਰਕਿਰਤੀ ਦੇ ਵਿੱਚੋਂ ਜਿਹੜੇ ਜਾਨਵਰ ਨੇ ਜਾਂ ਪਰਿੰਦੇ ਨੇ ਉਹਨਾਂ ਦੇ ਪ੍ਰਮਾਣ ਦਿੱਤੇ ਹੈ ਜਿਵੇਂ ਹਾਥੀ ਹੈ ਹਾਥੀ ਬਹੁਤ ਵੱਡਾ ਕੱਦਾਵਰ ਜਾਨਵਰ ਹੈ ਬੜੀ ਚ ਤਾਕਤ ਹੈ ਪਰ ਬਿਨਾਂ ਵਿਚਾਰ ਤੋਂ ਜਦੋਂ ਇਹ ਆਪਣੀ ਮੱਤ 'ਤੇ ਵਿਸ਼ਵਾਸ ਕਰਦਾ ਸਾਰੀ ਉਮਰ ਇਹ ਫਿਰ ਕੁੰਡੇ ਖਾਂਦਾ ਸਿਰ 'ਤੇ ਮਾਰ ਖਾਂਦਾ ਗੁਰਬਾਣੀ ਵਿੱਚ ਪ੍ਰਮਾਣ ਆਇਆ ਨਾ ਕਾਲ ਰੂਤ ਕੀ ਹਸਤਨੀ ਮਨ ਬੌਰਾ ਰੇ ਚਤਰ ਜੋ ਜਗਦੀਸ਼ ਕਾਮ ਸੁਆਏ ਗਜ ਬਸ ਪੜੇ ਅੰਕ ਸਹੇ ਸੀਸ ਕਹਿੰਦੇ ਜਿਹੜੇ ਹਾਥੀ ਨੂੰ ਪਕੜਨ ਵਾਲੇ ਜੋ ਫੜਦੇ ਨੇ ਟੋਆ ਪੁੱਟ ਕੇ ਉਹਦੇ ਉੱਤੇ ਪਾਗਲਾਂ ਦੀ ਹਥਨੀ ਉਡਾ ਲਏ ਨੇ ਇਹਦੇ ਵਿੱਚ ਸਾਹਸਾਂ ਦੀ ਸਪਰਸ਼ਤਾ ਦਾ ਦੋਸ਼ ਹੈ ਇਹ ਭਰਮ ਜਾਂਦਾ ਹੈ ਤੇ ਜਾ ਕੇ ਜਿਹੜੀ ਕਾਲ ਰੂਤ ਕੀ ਹਸਤਨੀ ਜਿਹੜੀ ਉਹ ਕਾਗਜ਼ਾਂ ਦੀ ਹਸਤਨੀ ਹੁੰਦੀ ਹੈ ਉਹਦੇ ਨੇੜੇ ਜਾਂਦਾ ਜਾ ਕੇ ਟੋਚ ਡਿੱਗ ਪੈਂਦਾ ਇਹਨੂੰ ਕਈ ਦਿਨ ਭੁੱਖਾ ਰੱਖਦੇ ਨੇ ਫਿਰ ਇਹਦੀ ਅੱਖਾਂ 'ਚ ਸੰਦੂਰ ਪਾ ਦਿੰਦੇ ਹੈ ਵਿਸਣੋਂ ਹਟ ਜਾਂਦਾ ਜਿਹੜਾ ਮਾਣ ਹੈ ਬੰਦਾ ਆਪਣੇ ਸਰੀਰ 'ਚ ਆਪਾਂ ਜੇ ਪਸ਼ੂ ਪੰਛੀ ਨੇ ਜਦੋਂ ਤੱਕ ਸਰੀਰ ਸ਼ਕਤੀ ਹੈ ਨਾ ਉਦੋਂ ਤੱਕ ਬੰਦਾ ਮਾਣ ਕਰਦਾ ਉਹੀ ਚੰਗਾ ਭਲਾ ਬੰਦਾ ਹੁੰਦਾ ਜੇ ਕਿਤੇ ਮਹੀਨਾ ਬੁਖਾਰ ਨਾ ਉਤਰੇ ਨਾ ਕੋਈ ਰੋਗ ਲੱਗ ਜਾਵੇ ਫਿਰ ਉਹਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਜਿਹੜਾ ਬੰਦਾ ਨਾ ਹੰਕਾਰ ਚ ਗੱਲਾਂ ਕਰਦੇ, ਬੜੇ ਬੜੇ ਨਿਮ ਕੇ ਗੱਲਾਂ ਕਰਦੇ, ਕਿਉਂਕਿ ਸਰੀਰ ਦਾ ਬਲ ਖਤਮ ਹੋ ਗਿਆ, ਉਹ ਹਾਥੀ ਦਾ ਬਲ ਖਤਮ ਹੋ ਜਾਂਦਾ ਹੈ। ਫਿਰ ਕਹਿੰਦੇ ਅੰਕਸ ਸਹਿਯੋ ਸੀਸ, ਸਾਰੀ ਉਮਰ ਹੋਰ ਮਾਰਾਂ ਖਾਂਦੇ, ਉਹਨੇ ਆਪਣੀ ਬੁੱਧ ਵਰਤੀ। ਸੋ ਕਹਿਣ ਤੋਂ ਭਾਵ ਆਪਣੀ ਬੁੱਧ ਜਦੋਂ ਤੱਕ ਵਰਤਦਾ ਇਨਸਾਨ ਦੁਖੀ ਹੁੰਦਾ, ਪਰ ਇਹ ਮਤ ਮਿਲਦੀ ਹੈ ਗੁਰੂ ਦੇ ਕੋਲੋਂ। ਗੁਰੂ ਕੀ ਮਤ ਜੀ ਆਈ ਕਾਰ, ਆਪਣੀ ਇਹ ਕੰਮ ਆਉਣੀ ਹੈ। ਗੁਰਮਤ ਨਾਲ ਜਿਹੜਾ ਪ੍ਰਾਣ ਸਿਖਾਈ, ਜਿਹੜਾ ਗੁਰੂ ਦੀ ਮਤ ਸਿੱਖਿਆ ਨਾ, ਇਹ ਆਪਣੇ ਕੰਮ ਆਉਣੀ, ਇਹ ਲੈਣ ਨੂੰ ਆਪਾਂ ਤਿਆਰ ਨਹੀਂ। ਬਾਕੀ ਸਭ ਕੁਝ ਲੈਣ ਨੂੰ ਤਿਆਰ ਹੈ ਇਨਸਾਨ, ਤੇ ਗੁਰੂ ਦੀ ਸਿੱਖਿਆ ਮਤ ਲੈਣ ਨੂੰ ਤਿਆਰ ਨਹੀਂ। ਜਿਹੜੇ ਮਤ ਲੈ ਲੈਂਦੇ ਆ ਉਹ ਤਰ ਜਾਂਦੇ ਨੇ। ਸੋ ਕੰਦਰ ਸੋ ਪਾਇਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਦੇ, ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਇਹਦੀ ਅਚੰਭੇ ਵਾਲੀ ਗੱਲ ਹੈ, ਇੱਕ ਕੂੜੇ ਗੁਰੂ ਦੀ ਹੱਟ ਹੈ ਇੱਕ। ਇੱਥੇ ਇੱਕ ਸਾਧਨ ਜੀ ਅਚੰਭੇ ਵਾਲੀ ਗੱਲ ਇਹ ਹੈ, ਆਪ ਦੁਨੀਆਂ ਦੇ ਉੱਤੇ ਚੱਲਦੇ ਹਨ ਖਰੇ ਸਿੱਕੇ। ਜਿਵੇਂ ਜਦੋਂ ਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਨਾਲ ਮਿਲਾਪ ਹੁੰਦਾ, ਤੇ ਬਹਾਦਰ ਸ਼ਾਹ ਮੁਸਲਮਾਨ ਹੈ, ਹਰ ਇੱਕ ਨੂੰ ਹੁੰਦਾ ਵੀ ਮੇਰੀ ਮਤ ਜਿਹੜਾ ਮੇਰਾ ਧਰਮ ਹੈ ਚੰਗਾ, ਤੇ ਮਹਾਰਾਜ ਨੇ ਵਾਰਤਾਲਾਪ ਕਰਦਾ। ਬਹਾਦਰ ਸ਼ਾਹ ਕਹਿਣ ਲੱਗਾ, ਗੁਰੂ ਮਹਾਰਾਜ ਜੀ ਵੀ ਦੁਨੀਆਂ ਵਿੱਚ ਕਿਹੜਾ ਧਰਮ ਚੰਗਾ ਹੈ? ਤੇ ਮਹਾਰਾਜ ਕਹਿੰਦੇ ਸਾਰੇ ਮਜ਼ਹਬ ਚੰਗੇ ਹੈ ਭਾਈ, ਕੋਈ ਵੀ ਮਾੜਾ। ਦੇਖੋ ਆਪਾਂ ਗੁਰਦੁਆਰਾ ਸਾਹਿਬ ਆਇਆ, ਕੋਈ ਇੱਧਰੋਂ ਚੜ੍ਹਦੇ ਵਾਲੇ ਪਾਸੋਂ ਆਉਂਦਾ, ਕੋਈ ਸ਼ਿਵਲੇ ਵਾਲੇ ਪਾਸੋਂ ਆਉਂਦਾ, ਕੋਈ ਸਾਹਮਣੇ ਆਉਂਦਾ, ਸਾਰੇ ਰਸਤੇ ਧੰਦਾ ਜੋ ਨੇ, ਆਹ ਤਾਂ ਗੁਰੂ ਘਰੇ ਰਹਿ ਰਹੇ ਨਾ, ਆਹ ਇਹ ਗੱਲ ਵੱਖਰੀ ਹੈ। ਕੋਈ ਜਾ ਜਾ ਕੇ ਘੁੰਮ ਕੇ ਆਉਂਦਾ, ਕੋਈ ਸਿੱਧਾ ਰਸਤਾ ਆ ਜਾਂਦਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਾਲ ਇਹੀ ਗੱਲ ਹੋਈ ਸੀ ਨਾ ਔਰੰਗਜ਼ੇਬ ਦੀ, ਵੀ ਤੁਸੀਂ ਆਪਣਾ ਧਰਮ ਛੱਡ, ਦੀਨ ਕਬੂਲ ਲਓ ਜਾਂ ਕਰਾਮਾਤ ਦਿਖਾਓ, ਜਦੋਂ ਮਰਨ ਵਾਸਤੇ ਤਿਆਰ ਹੋ ਜਾਓ। ਮਹਾਰਾਜ ਕਹਿੰਦੇ ਵੀ ਸਾਰੇ ਜਿਹੜੇ ਧਰਮ ਨੇ ਚੰਗੇ ਨੇ, ਕੋਈ ਮਾੜਾ ਨਹੀਂ ਹੁੰਦਾ। ਸਾਰੇ ਧਰਮ ਜੀ ਇਨਸਾਨ ਨੂੰ ਮਾਨਸਿਕ ਆਜ਼ਾਦੀ ਦਿੰਦੇ ਹੈ, ਸਰੀਰਕ ਆਜ਼ਾਦੀ ਦਿੰਦੇ ਆ ਕਿ ਆਪਣੀ ਮਰਜ਼ੀ ਅਨੁਸਾਰ ਤੂੰ ਪਰਮਾਤਮਾ ਨੂੰ ਯਾਦ ਕਰ। ਸਾਰੇ ਰਸਤੇ ਉਹਦੇ ਕਰਤੇ ਜਾਂਦੇ ਹੈ, ਕੋਈ ਨੇੜੇ ਛੇਤੀ ਪਹੁੰਚ ਜਾਂਦਾ, ਨੇੜੇ ਦਾ ਰਸਤਾ ਹੈ, ਕੋਈ ਦੂਰ ਘੁੰਮ ਕੇ ਆ ਜਾਂਦਾ, ਇਹ ਵੀ ਉਹਦੀ ਮਰਜ਼ੀ ਹੈ। ਕਿਉਂਕਿ ਭਾਣੇ ਉਜੜ ਭਾਣੇ ਰਾਹ ਵੀ ਆਪਾਂ ਨੂੰ ਨਹੀਂ, ਜਿਹੜਾ ਕੋਈ ਕਿਸੇ ਨੂੰ ਇਹ ਅਧਿਕਾਰ ਨਹੀਂ ਵੀ ਕਿਸੇ ਧਰਮ ਨੂੰ ਦਖਲ ਦੇਵੇ, ਕਿਸੇ ਦੀ ਆਜ਼ਾਦੀ ਖੋਲ ਹੋਵੇ। ਸੋ ਬਹਾਦਰ ਸ਼ਾਹ ਕਹਿੰਦਾ ਜੀ ਨਹੀਂ ਜੀ, ਕਹਿਣ ਲੱਗਾ ਵੀ ਜਿਹੜਾ ਇਸਲਾਮ ਮਜ਼ਹਬ ਹੈ ਨਾ, ਸਭ ਤੋਂ ਚੰਗਾ ਹੈ। ਤੇ ਮੁਗਲ ਹਕੂਮਤ ਦਾ ਰਾਜ ਸੀ, ਤੇ ਮਹਾਰਾਜ ਨੇ ਇੱਕ ਸਿੱਕਾ ਮੰਗਾਇਆ ਚਾਂਦੀ ਦਾ, ਤੇ ਸਿੱਖ ਨੂੰ ਕਿਹਾ ਕਿ ਸਿੱਖਾ ਜਾ ਲੈ ਬਾਜ਼ਾਰ 'ਚ ਰਹਿ ਜਾ, ਤੇ ਬਾਜ਼ਾਰ 'ਚ ਜਾ ਕਰਕੇ ਨਾ, ਇੱਥੇ ਹੁਣ ਸਮੇਂ ਦੀ ਹਕੂਮਤ ਦੀ ਮੋਹਰ ਵੀ ਲੱਗੀ ਹੋਈ ਹੈ, ਜਾ ਕੇ ਬਾਜ਼ਾਰ 'ਚੋਂ ਆ ਪੁਰਾਣੀ ਚੀਜ਼ ਲੈ ਕੇ ਆ। ਸਿੱਖ ਚਲਾ ਗਿਆ, ਵਾਪਸ ਆਇਆ, ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਸਿੱਕਾ ਚੱਲਿਆ ਨਹੀਂ। ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਚੱਲਿਆ? ਉਹ ਕਹਿੰਦੇ ਦੁਕਾਨਦਾਰ ਕਹਿੰਦੇ ਵੀ ਖੋਟਾ ਹੈ, ਇਹ ਸਿੱਕਾ ਖੋਟਾ ਹੈ, ਨਹੀਂ ਚੱਲਣਾ। ਜਦੋਂ ਬਾਦਲ ਸ਼ਾਹ ਨੂੰ ਕਹਿਣ ਲੱਗੇ, ਬਾਦਲ ਸ਼ਾਹ ਵੇਖ ਵੀ ਇਹਦੇ ਤੇਰੀ ਮੋਹਰ ਲੱਗੀ ਹੋਈ ਹੈ, ਤੇਰੇ ਰਾਜ ਦੀ ਮੋਹਰ ਲੱਗੀ ਹੈ, ਕਹਿੰਦਾ ਹਾਂ ਜੀ ਲੱਗੀ ਹੋਈ ਹੈ। ਫਿਰ ਚੱਲਿਆ ਕਿਉਂ ਨਹੀਂ? ਉਹ ਕਹਿੰਦਾ ਜੀ ਮੋਹਰ ਤਾਂ ਠੀਕ ਲੱਗੀ ਹੋਈ ਹੈ, ਪਰ ਇਹ ਜਿਹੜਾ ਸਿੱਕਾ ਨਾ ਖੋਟਾ ਹੈ, ਇਹ ਖੜਾ ਨਹੀਂ ਹੈ, ਚਾਂਦੀ ਖਰੀ ਨਹੀਂ ਹੈ, ਨਕਲੀ ਹੈ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਧਰਮ ਦੀ ਗੱਲ ਹੈ। ਮਹਾਰਾਜ ਕਹਿੰਦੇ ਧਰਮ ਕੋਈ ਵੀ ਮਾੜਾ ਨਹੀਂ, ਮਾੜਾ ਬੰਦਾ ਹੁੰਦਾ, ਮਾੜਾ ਬੰਦੇ ਦੇ ਖਿਆਲ ਹੁੰਦੇ ਨੇ, ਧਰਮ ਕੋਈ ਮਾੜਾ ਨਹੀਂ। ਵੀ ਕਦੀ ਮੋਹਰ ਕੀ ਕਰੇਗੀ, ਸਿੱਕਾ ਹੀ ਖੋਟਾ ਹੈ, ਜਾਂ ਹਿਰਦੇ ਹੀ ਜਿਹੜੇ ਹਿਰਦੇ ਵਿੱਚ ਹੀ ਖੋਟ ਹੈ, ਉਹ ਕੀ ਕਰੇਗਾ ਫਿਰ ਨਾ? ਸੋ ਇਸੇ ਤਰ੍ਹਾਂ ਹੀ ਧਰਮ ਸਾਰੇ ਚੰਗੇ ਹੈ। ਸੋ ਕਹਿਣ ਤੋਂ ਭਾਵ ਵੀ ਜਿਹੜਾ ਨਾ ਵੀ ਗੁਰੂ ਦੀ ਹੱਟ ਉੱਪਰ ਦੋਵੇਂ ਪੱਖ ਹਨ, ਪਰ ਜੇ ਕੋਈ ਆਪਣੀ ਗਲਤੀ ਨੂੰ ਕਬੂਲ ਕਰ ਲਵੇ, ਇਹ ਮੰਨ ਲਵੇ ਮੈਂ ਗਲਤੀ ਕੀਤੀ ਹੈ, ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹ ਕਹਿੰਦੇ ਸਤਿਗੁਰੂ ਜੀ ਕਿਰਪਾ ਕਰੋ, ਮੈਂ ਭੁੱਲਣਹਾਰ ਹਾਂ, ਪਰ ਤੂੰ ਵੀ ਬਖਸ਼ਣਹਾਰ ਹੈ ਨਾ। ਜੈਸਾ ਬਾਗ ਪਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰਮ ਦੇ ਝਿੜਕੇ ਬਹੁ ਭਾਂਤੀ ਬਹੁਣ ਪਿਤਾ ਗੱਲ ਲਾਵੇ, ਪਿਛਲੇ ਔਕੜ ਬਖਸ਼ ਦੇ ਪ੍ਰਭ ਆਗੈ ਮਾਰਗ ਪਾਵੇ। ਇਹ ਬੇਨਤੀ ਕਰ ਲਈ, ਪਿਛਲੇ ਔਕੜ ਮੇਰੇ ਬਖਸ਼ ਲਓ, ਅੱਗੇ ਵਾਸਤੇ ਮੈਂ ਨਹੀਂ ਕੰਮ ਕਰੂੰਗਾ। ਫਿਰ ਬਖਸ਼ਿਆ ਜਾਂਦਾ, ਫਿਰ ਇੱਥੇ ਖੋਟਾ ਸਿੱਕਾ ਚੱਲ ਜਾਂਦਾ। ਇਹ ਮਹਾਰਾਜ ਕਹਿੰਦੇ ਸਤਿਗੁਰ ਖੋਟਿਓ ਖੜੇ ਕਰੇ ਸ਼ਬਦ ਸਵਾਰ ਨਹਾਰ, ਗੁਰੂ ਦੀ ਫਾਟੀ ਇਸ ਵਾਸਤੇ ਹੈ, ਇਹ ਤਾਂ ਖੜਿਆਂ ਨੂੰ ਖੋਟਿਆਂ ਨੂੰ ਖੜੇ ਬਣਾਉਂਦਾ। ਸੱਜਣ ਠੱਗ ਤੁਲੰਬੇ ਨਗਰ ਮਹਾਰਾਜ ਗਏ। ਸੋ ਵਿਚਾਰ ਚੱਲਦੀ ਹੈ ਕਿ ਨਹੀਂ ਗਾਹਕ ਨਹੀਂ ਪਾਰਕੂ, ਨਹੀਂ ਪਟਨ ਨਹੀਂ ਪਾਰਕੂ, ਨਹੀਂ ਗਾਹਕ ਨਹੀਂ ਮੋਰ,
ਵੀ ਨਾਮ ਰੂਪੀ ਹੀਰਾ ਪਹਿਲ ਹਰ ਜਗ੍ਹਾ ਮਿਲਦਾ ਨਹੀਂ, ਉਹ ਸ਼ਹਿਰ ਦੇ ਹਰ ਇੱਕ ਸ਼ਹਿਰ ਚ ਮਿਲਦਾ ਨਹੀਂ, ਫਿਰ ਇਹਦਾ ਫਾਰਕੋ ਨਹੀਂ, ਫਿਰ ਇਹਦਾ ਗਾਹਕ ਨਹੀਂ, ਫਿਰ ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਇਹਦਾ ਮੁੱਲ ਤਾਂ ਆਪਣਾ ਸੀਸ ਭੇਜ ਦੇਣਾ ਪੈਂਦਾ, ਆਪਣਾ ਆਪਾ ਛੱਡਣਾ ਪੈਂਦਾ। ਸੋ ਧਾਰਮਿਕ ਦੁਨੀਆਂ ਦੇ ਵਿੱਚ ਬੜਾ ਪਖੰਡ ਚੱਲਦਾ। ਤੁਲੰਬੇ ਨਗਰ ਮਹਾਰਾਜ ਗਏ ਤੇ ਸੱਜਣ ਠਾਗਰੇ ਬੜੇ ਸੋਹਣੇ ਚਿੱਟੇ ਦੁੱਧ ਵਰਗੇ ਕੱਪੜੇ ਪਾਏ ਹੋਏ ਨੇ, ਜਿਹੜਾ ਕਿ ਇਹਦੇ ਕੋਲ ਆ ਜਾਂਦਾ ਤੇ ਇਹਦੇ ਜਿਹੜੀ ਇਹਨੇ ਬਣਾਈ ਹੋਈ ਹੈ ਜਿਹਨੂੰ ਧਰਮਸ਼ਾਲ ਕਹਿੰਦਾ ਸੀ, ਇਹ ਤੇ ਰਾਤ ਨੂੰ ਮਾਰ ਦਿੰਦਾ ਸੀ, ਲੁੱਟ ਦਿੰਦਾ ਸੀ। ਉਸ ਵੇਲੇ ਇਤਿਹਾਸ ਕਹਿੰਦਾ ਸੁਖਗੁਰੂ ਮਹਾਰਾਜ ਉਸ ਵੇਲੇ ਭਾਈ ਮਰਦਾਨਾ ਜੀ ਨਾਲ ਨਹੀਂ ਸਨ, ਉਹਨਾਂ ਦਾ ਸਪੁੱਤਰ ਸੀ ਭਾਈ ਭਾਈ ਸਜਾਦਾ ਜੀ। ਉਸ ਵੇਲੇ ਲਿਖਿਆ ਇਤਿਹਾਸ ਵਿੱਚ ਤੇ ਸਤਿਗੁਰੂ ਮਹਾਰਾਜ ਨੇ ਉਸ ਵਿੱਚ ਸ਼ਬਦ ਉਚਾਰਨ ਕੀਤਾ ਤੇ ਮਹਾਰਾਜ ਕਹਿਣ ਲੱਗੇ, ਉਜਲ ਕਹਿਣਾ ਤਿਲਕਣਾ ਕੁਟਮ ਕਾਲੜੀ ਮਸ, ਧੋਤਿਆਂ ਜੁੜਨਾ ਉਤਰੇ ਜਿਸੋਂ ਧੋਵਾਂ ਜਿਸ। ਕਹਿੰਦੇ ਉਪਰੋਂ ਬੰਦਾ ਕਿੰਨਾ ਚਿਲਕਣਾ ਬਣ ਜਾਵੇ, ਬੱਗਾ ਬੱਗੇ ਕੱਪੜੇ, ਕੀਰਤ ਮੰਝ ਵਸੰਨ, ਘੁਟਗੁੜ ਦੀਆਂ ਸਾਵੜੇ, ਬੱਗੇ ਨਾ ਕਿੰਨੀਆਂ ਨਾ ਇੱਥੇ ਬੱਗੇ ਦਾ ਤਾਂ ਬਗਲਾ ਹੈ। ਹੁਣ ਬਗਲਾ ਤਾਂ ਬੇਚਾਰਾ ਪੰਛੀ ਹੈ, ਇੱਕ ਜਾਨਵਰ ਹੈ, ਉਹਦੀ ਤਾਂ ਰੁਚੀ ਪਰਮਾਤਮਾ ਨੇ ਇਹੀ, ਉਹਨੂੰ ਤਾਂ ਇਹੀ ਕੁਝ ਕਰਨਾ ਹੈ। ਉਹ ਸਿੱਖਿਆ ਤਾਂ ਆਲਸਾਨ ਵਾਸਤੇ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸੰਨ ਵੀ ਕਈ ਇਹਦਾ ਬੱਗੇ ਦਾ ਅਰਥ ਚਿੱਟਾ ਧਰਮ ਜਿਹੜਾ ਐਸਾ ਸੰਗੀ ਇਹਦਾ ਰੰਗ ਚਿੱਟਾ ਬਣੇ। ਧੌਲ ਧਰਮ ਦਇਆ ਕਾਪੂ, ਧੌਲ ਦਾ ਸਾਹਿਬ ਧੌਲ ਧਰਮ ਜਿਹੜਾ ਧੌਲ ਕੀ ਚਿੱਟਾ। ਸੋ ਵੀ ਧਾਰਮਿਕ ਬੰਦੇ ਜਿਹੜੇ ਨਾ ਧਰਮ ਦਾ ਲਿਬਾਸ ਪਾ ਕਰਕੇ ਤੀਰਥਾਂ ਤੇ ਰਹਿੰਦੇ ਹੈ, ਤੀਰਥ ਮੰਝ ਵਸੰਨ ਘੁੱਟ ਘੁੱਟ ਜੀਆਂ ਸਾਵਣੇ, ਤੇ ਜੀਵਾਂ ਨੂੰ ਮਾਰਦੇ ਆ, ਤਨਖਾਹ ਤਨਖਾਹ ਕੇ ਮਰਦੇ, ਉਹ ਬੱਗੇ ਨਾ ਕਰੀਆਂ। ਤੇ ਫਿਰ ਮਹਾਰਾਜ ਦੇ ਪਾਜੋ ਉੱਥੇ ਨਾ ਮੇਲ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਦੇ ਸਾਰੇ ਕਰਤੂਤਾਂ ਜਿਹੀਆਂ ਉਹ ਜਾਗਰ ਹੋ ਗਈਆਂ, ਫਿਰ ਪਤਾ ਕੀ ਕਹਿੰਦਾ ਸਤਿਗੁਰੂ ਮਹਾਰਾਜ ਨੂੰ ਕਿਹਾ, ਕਹਿੰਦੇ ਸੱਜਣਾ ਜਿਹੜੇ ਤੂੰ ਇਹ ਕਰਮ ਕਰ ਰਿਹਾ ਨਾ, ਇਹ ਤੇਰੇ ਵਾਸਤੇ ਚੰਗੇ ਨਹੀਂ ਹਨ, ਇਹਦਾ ਅੰਤ ਬੜਾ ਮਾੜਾ। ਗੁਰਮਤਿ ਵਿੱਚ ਨਾ ਦੋ ਸ਼ਬਦ ਆਉਂਦੇ, ਇੱਕ ਚੱਲਿਆ ਇੱਕ ਚਲਾਇਆ। ਜਿਹੜੇ ਗੁਰਮੁਖ ਨੇ ਉਹਨਾਂ ਵਾਸਤੇ ਸ਼ਬਦ ਆਉਂਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਜਿਹੜੇ ਗੁਰਮੁਖ ਨੇ ਆਪਣੇ ਜਨਮ ਨੂੰ ਸਵਾਰ ਕੇ ਦਰਗਹਿ ਚੱਲਿਆ ਜਾਂਦੇ ਨੇ, ਧੱਕੇ ਨਾਲ ਉਹਨੂੰ ਖੁੱਲਿਆ ਕੇ ਜਾਂਦਾ, ਉਹ ਚਲੇ ਜਾਂਦੇ ਹੈ, ਚੱਲੇ ਆ ਜਾਂਦੇ ਆ ਆਪਣੇ ਜਨਮ ਸਵਾਰ ਕੇ। ਕੀ ਕਰਦੇ ਫਿਰ ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ। ਇਹ ਤਾਂ ਗੁਰਮੁਖਾਂ ਵਾਸਤੇ ਸ਼ਬਦ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਹੀ ਦੂਜਰੇ ਨੇ ਸੱਜਣ ਠੱਗ ਵਰਗੇ। ਅੱਜ ਦਾ ਪਾਵਨ ਸ਼ਬਦ ਹੈ ਨਾ, ਇਹਦਾ ਹੀ ਭਾਵ ਹੈ। ਜਿਹੜੇ ਦੁਨੀਆਂ ਦੇ ਵਿੱਚ ਆ ਕੇ ਪਖੰਡ ਕਰਦੇ, ਲੋਕਾਂ ਨੂੰ ਲੁੱਟਦੇ ਨੇ, ਉਹਨਾਂ ਵਾਸਤੇ ਸ਼ਬਦ ਹੈ। ਆਪ ਹੀ ਨੇ ਭੋਗ ਭੋਗ ਕੇ ਹੋਰ ਭਸਮਟ ਪੌਰ ਸੁਧਾਇਆ, ਵੱਡਾ ਵਾ ਗੁੰਦਰ ਗੜ ਸੰਗਲ ਘੱਤ ਚਲਾਇਆ। ਉਹਨੂੰ ਚਲਾਉਣ ਦੇ ਵਿੱਚ ਚੱਲ ਹੁਣ ਸੰਗਲ ਪਾਇਆ ਜਾਂਦਾ ਗੱਲ ਵਿੱਚ। ਮਹਾਰਾਜ ਕਹਿੰਦੇ ਅੱਗੇ ਕਰਨੀ ਕੀਰਤ ਬਾਜੀ ਹੈ, ਮੈਂ ਲੇਖਾਂ ਕਰ ਸਮਝਾਇਆ, ਹੁਣ ਤੁਹਾਨੂੰ ਵੀ ਬਹੁਤ ਹੀ ਹੁਣ ਸੁਣੀਏ ਕਿਆ ਰਵਾਇਆ, ਮਨ ਅੰਧੇ ਜਨ ਗਵਾਇਆ ਤੇ ਉੱਤੇ ਪੈਂਦੀਆਂ ਨੇ ਫਿਰ ਕਦੇ ਕੁਝ ਨਹੀਂ ਬਣਨਾ। ਸੋ ਇਨਸਾਨ ਇਹ ਸੰਸਾਰ ਵਿੱਚ ਆ ਕੇ ਇਹ ਪੇਟ ਵਾਸਤੇ ਰੋਟੀਆਂ ਕਾਰਨ ਪੂਰਾ ਤਾਲ ਝੂਠ ਬੋਲਦਾ, ਪਖੰਡ ਕਰਦਾ, ਲੋਕਾਂ ਨੂੰ ਲੁੱਟਦਾ। ਸਤਿਗੁਰੂ ਮਹਾਰਾਜ ਜੀ ਉਹਨੂੰ ਕਹਿਣ ਲੱਗੇ, ਸੱਜਣਾ ਜਾਂ ਤਾਂ ਆਪਣਾ ਨਾਂ ਬਦਲਦਾ, ਲਿਬਾਸ ਲਾਹ ਦੇ, ਜਾਂ ਫਿਰ ਕਰਤੂਤਾਂ ਛੱਡਦੇ ਨੇ ਤੂੰ ਕਰਦੇ ਨੇ ਕਰਤੂਤਾਂ, ਇਹਦਾ ਅੰਤ ਬੜਾ ਮਾੜਾ ਹੋਏਗਾ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਤਿਗੁਰੂ ਪਾਤਸ਼ਾਹ ਇਸ ਕਰਕੇ ਵਿਦਵਾਨ ਕਹਿੰਦੇ ਹਨ ਸਤਿਗੁਰੂ ਮਹਾਰਾਜ ਜੀ ਨੂੰ, ਜਿਹੜੇ ਵਿਦਵਾਨਾਂ ਨੇ ਇਹ ਗੱਲ ਕਹੀ ਹੈ ਸਤਿਗੁਰੂ ਵੀ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਤਾਰੇ ਨਾ ਗਿਣਾ ਪਏ, ਜੋ ਮਹਾਰਾਜ ਜੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਗਾ ਸਕਦੀ। ਪਸ਼ੂ ਪ੍ਰੇਤ ਭੂਤ ਪਾਤਰ ਕੋ ਤਾਰੇ, ਪਹਾੜ ਪਾਰ ਉਤਾਰੇ, ਪਸ਼ੂ ਗਤੀਆਂ ਵਾਲੇ ਉਹ ਵੀ ਤਾਰ ਦਿੱਤੇ ਮਹਾਰਾਜ ਨੇ। ਸਤਿਗੁਰੂ ਕੀ ਐਸੀ ਵਡਿਆਈ ਹੈ। ਮਹਾਰਾਜ ਕਹੇ ਜਾਂ ਤਾਂ ਆਪਣਾ ਨਾਮ ਬਦਲਦੇ ਇਹ ਭੇਟ ਛੱਡਦੇ, ਜਾਂ ਫਿਰ ਇਹ ਆਪਣੇ ਕਰਤੂਤਾਂ ਛੱਡਦੇ। ਉਹਦੇ ਕੋਈ ਪੂਰਵਲੇ ਭਾਗ ਜਾਗ ਪਏ ਤੇ ਸਭ ਕਹਿਣ ਲੱਗਾ, ਸਤਿਗੁਰੂ ਮਹਾਰਾਜ ਕਿਰਪਾ ਕਰ ਦਿਓ ਤੇ ਮੇਰੇ ਤੋਂ ਨਹੀਂ ਛੱਡ ਹੋਣੇ ਇਹ ਕੰਮ। ਅਸਰੀਅਤ ਹੈ ਸਤਸੰਗ ਦੀ, ਆਪਣੀ ਸਿਆਣਪ ਦੇ ਨਾਲ ਕੁਝ ਨਹੀਂ ਬਣਦਾ। ਜੇ ਤੇ ਸਿਆਣਪ ਕਰਮ ਹੋ ਕੀਏ ਤੇ ਤੇ ਬੰਧ ਕਰੇ, ਜਿੰਨਾ ਬੰਦਾ ਜੁਗਤੀਆਂ ਵਰਤਦਾ ਕਈ ਤਰ੍ਹਾਂ ਦੇ, ਕੁਝ ਵੀ ਆਹ ਨਾ ਕਰੋ ਜੀ, ਐ ਕਰ ਲਓ ਮਨ ਖੜ ਜਾਏਗਾ, ਨਹੀਂ ਉਹਨੇ ਬੰਧਨ ਪੈ ਜਾਂਦੇ ਆ। ਭਗਤ ਕਬੀਰ ਜੀ ਨੂੰ ਇਹ ਗੱਲ ਕਹਿਣੀ ਪਈ, ਕਹਿੰਦੇ ਕਿਸੇ ਨੇ ਕਿਹਾ ਵੀ ਘਰ ਬਾਰ ਛੱਡ ਦੇ, ਬਾਹਰ ਜੰਗਲਾਂ ਚਲਾ ਜਾ, ਅੰਨ ਪਾਣੀ ਛੱਡ ਦੇ ਖਾਣਾ, ਤੇ ਫਲ ਫਰੂਟ ਖਾ, ਕੰਦ ਮੂਲ ਖਾ ਰਿਹਾ ਕਰ। ਕੰਦ ਮੂਲ ਖਾ ਕੇ ਪੱਤੇ ਜੇ ਕੰਦ ਕੀ ਜਿਹੜੇ ਫਲ ਲੱਗਦੇ ਆ, ਮੂਲ ਕੀ ਧਰਤੀ ਵਿੱਚ ਪੈਦਾ ਹੋਣ ਵਾਲੇ, ਵੀ ਉਹ ਥੋੜਾ ਬਹੁਤ ਹਲਕਾ ਜਿਹਾ ਭੋਜਨ ਕਰ ਰਿਹਾ ਕਰ, ਜਿਹੜੇ ਵਿਕਾਰ ਨੇ ਖਿਹੜਾ ਛੱਡ ਦੇਣਗੇ। ਭਗਤ ਕਬੀਰ ਜੀ ਕਹਿੰਦੇ ਇਹ ਕੁਝ ਕਰਕੇ ਵੇਖਿਆ, ਕਹਿੰਦੇ ਗ੍ਰਿਹ ਤਦ ਵੰਡ ਖੰਡ ਜਾਈਏ, ਤੁਰ ਖਾਈਏ ਕੰਧਾ ਸੜਦਾ ਘਰਵਾਰ। ਕਹਿੰਦੇ ਇਹ ਕੁਝ ਕਰਕੇ ਵੇਖ ਲਿਆ, ਕੰਧ ਮੂਲ ਵੀ ਖਾ ਕੇ ਵੇਖ ਲਿਆ, ਕਹਿੰਦੇ ਅਜੋ ਵਿਕਾਰ ਨਾ ਛੋਟੇ ਹੀ ਪਾਪੀ ਮਨ ਮੰਦਾ, ਇਹ ਮਨ ਹੀ ਛੱਡਦਾ ਵਿਕਾਰ। ਦੇਸ਼ ਤੋੜ ਪ੍ਰਦੇਸ਼ ਆਇਆ, ਪੰਜ ਚਟਾਲ ਨਾਲੇ ਲੈ ਆਇਆ। ਇਹ ਪੰਜ ਜਿਹੜੇ ਚਟਾਲ ਨੇ ਕਿਹੜਾ ਛੱਡਦੇ ਨੇ? ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਗੱਲ ਕਹਿ ਰਹੇ ਹੈ, ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੀ। ਇਹ ਪੰਜ ਬਖਾਦੀ ਝਗੜਾ ਕਰਦੇ ਨੇ, ਦੁਖਦੇ ਨੇ, ਤੂੰ ਰੱਖਣ ਵਾਲਾ ਹੈ, ਖੇਲ ਕਰੇ ਅਰ ਬਹੁਤ ਸੰਤਾਵ ਹੈ, ਆਇਓ ਸ਼ਰਨ ਤੇ ਹਾਰੇ, ਬੜਾ ਦੁੱਖ ਦਿੰਦੇ ਹੈ, ਤੇਰੀ ਸ਼ਰਨ ਵਿੱਚ ਆਇਆ। ਕਰ ਕਰ ਹਾਰਿਓ ਅਦਕ ਬਹੁ ਭਾਂਤੀ ਛੋਟ ਹੈ ਕਤੋਂ ਨਾਹੀ, ਕਿਹੜਾ ਛੱਡਦੇ ਨੀ। ਫਿਰ ਮਹਾਰਾਜ ਕਹਿੰਦੇ ਏਕ ਬਾਸਮ ਤਾਕੀ ਓਟਾ ਸਾਧ ਸੰਗ ਮਿਟ ਜਾਈ। ਇੱਕ ਮੈਂ ਓਟ ਤਕਲੀ ਹੈ, ਉਹ ਹੈ ਸਾਧ ਸੰਗਤ, ਸਾਧ ਸੰਗ ਮਿਟ ਜਾਈ। ਜੀਤ ਰਿਓ ਮਹਾਂ ਬਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ। ਸਾਧ ਸੰਗਤ ਅਰ ਗੁਰ ਕੀ ਕਿਰਪਾ ਦੀ ਪਕੜਿਓ ਗ੍ਰਹਿ ਕੋ ਰਾਜ। ਇਹ ਤਰੀਕਾ ਹੈ ਪੂਰੇ ਗੁਰੂ ਦੀ ਸੰਗਤ ਅਤੇ ਪੂਰੇ ਗੁਰੂ ਦੀ ਬਾਣੀ ਸਿੱਖਿਆ ਨਾਲ ਮਨ ਵਸ ਆਵੇ ਨਾਨਕਾ ਤੇ ਪੂਰਨ ਕਿਰਪਾ ਹੋਏ। ਨਹੀਂ ਤਾਂ ਜੇਤੇ ਸਿਆਣਪ ਕਰਮ ਹੋ ਗਏ ਤੇ ਬੰਧ ਪਰੇ ਉਹਨੇ ਬੰਧਨ ਪਈ ਜਾਂਦੇ ਹੈ। ਸਿਆਣਪ ਸਿਆਣਪ ਤਾਂ ਚੱਲਦੀ ਨਹੀਂ ਇੱਥੇ, ਨਹੀਂ ਇਹ ਤਾਂ ਸੁਖ ਪਾਇਆ ਹੋਏ ਬਾਲ ਬੁੱਧ ਬਿਲਕੁਲ ਅਨਭੋਲ ਹੋ ਕੇ ਬਿਲਕੁਲ ਐਨ ਸਾਧ ਦੇ ਨਾਲ ਹੀ ਜਦੋਂ ਪਰਮੇਸ਼ਰ ਨੂੰ ਯਾਦ ਕਰਦਾ ਹੈ ਉਦੋਂ ਫਿਰ ਉਹ ਪਕਾਰ ਸੁਣਦਾ। ਸੱਜਣ ਠੱਗ ਦਾ ਸਾਸਣ ਜੀ ਉਹਦਾ ਪੂਰਵਲਾ ਕਰਮ ਜਾਗ ਪਿਆ। ਉਹ ਕਹਿਣ ਲੱਗਾ ਜੀ ਮੇਤੋਂ ਇਹ ਕੰਮ ਨਹੀਂ ਛੱਡੋ ਹੋਣੇ, ਤੁਸੀਂ ਉਹ ਕਿਰਪਾ ਕਰ ਬਖਸ਼ ਕਰ ਦਿਓ, ਹੁਣ ਮੇਰਾ ਬੇੜਾ ਪਾਰ ਲਾ ਦਿਓ। ਤੇ ਮਹਾਰਾਜ ਕਹਿਣ ਲੱਗੇ ਭਾਈ ਸਜਾਦਾ ਲੋਹਾ ਗਰਮ ਹੋਏ ਸਿਰ ਤੋਂ ਡੋ, ਜਦੋਂ ਲੋਹਾ ਗਰਮ ਹੁੰਦਾ ਨਾ ਉਹਦਾ ਕੁਝ ਮਰਜ਼ੀ ਬਣਾ ਲਓ, ਉਹੀ ਕੁਝ ਬਣ ਜਾਂਦਾ ਹੈ। ਕਹਿੰਦੇ ਲੋਹਾ ਗਰਮ ਹੋਇਆ, ਕਹਿੰਦੇ ਚਾਰ ਨੂੰ ਰਾਗ ਸੁਰ ਕਰ ਰੱਬੀ ਬਾਣੀ ਦਾ ਗਾਇਨ ਕਰੀਏ। ਉੱਥੇ ਫਿਰ ਮਹਾਰਾਜ ਨੇ ਸੂਹੀ ਰਾਗ ਜੇ ਸ਼ਬਦ ਗਾਇਆ ਸੀ, ਉੱਚ ਲਕਿਆ ਤਿਰਕਣ ਘੋਟ ਮਕਾਲੜੀ ਮਸ, ਧੋਤਿਆਂ ਜੁਟਣਾ ਉਤਰ ਹੈ ਜਿਸ ਉਹ ਧੋਵਾਂ ਜਿਸ, ਸੱਜਣ ਸਹੀ ਨਾਲ ਮੈਂ ਚੜ੍ਹਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਕਿੱਥੇ ਫੜੇ ਦਸਨ। ਉਹ ਸੱਜਣ ਫਿਰ ਸੰਤ ਬਣ ਗਏ, ਪੂਰੇ ਗੁਰੂ ਦੀ ਗੱਲ ਸਿੱਧੇ ਰਸਤੇ ਪਾਇਆ। ਤੇ ਮਹਾਰਾਜ ਉੱਥੇ ਮਹਾਰਾਜ ਇਹੀ ਗੱਲ ਕਹੀ ਜੀ ਉੱਥੇ, ਕਹਿੰਦੇ ਸੱਜਣਾ ਪਾਪ ਕਰਨਾ ਬੜਾ ਮਾੜਾ ਹੈ, ਪਰ ਧਾਰਮਿਕ ਲਿਬਾਸ ਪਾ ਕੇ ਤਾਂ ਬਹੁਤ ਜ਼ਿਆਦਾ ਮਾੜਾ ਹੈ, ਕਿਸੇ ਦਾ ਵਿਸ਼ਵਾਸਘਾਤ ਕਰਨਾ। ਸੋ ਅੱਜ ਦਾ ਜੋ ਪਾਪ ਸ਼ਬਦ ਹੈ ਇਹਦਾ ਹੀ ਭਾਵ ਹੈ। ਗੌੜੀ ਰਾਗ ਦੇ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਬਖਸ਼ ਕਰ ਰਹੇ ਨੇ। ਗੌੜੀ ਮਹੱਲਾ ਪੰਜਵਾਂ, ਇਹਦੀ ਅਸਥਾਨ ਪੈ ਥੋੜ੍ਹੀ ਜੀ ਕਿ ਉਸ ਵੇਲੇ ਕਹਿੰਦੇ ਇੱਕ ਸਾਹਿਬ ਜਿਵੇਂ ਬ੍ਰਾਹਮਣ ਨੇ, ਬ੍ਰਾਹਮਣਾਂ ਦੀਆਂ ਕੀ ਜਾਤੀਆਂ ਨੇ, ਗੌਂਡ ਬ੍ਰਾਹਮਣ ਪੁਸ਼ਕਰ, ਇਸ ਤਰ੍ਹਾਂ ਇੱਕ ਕਦਰੂ ਨਾ ਕਰਕੇ ਇੱਕ ਜਾਤ ਹੈ ਇਹਨਾਂ ਦੀ ਬ੍ਰਾਹਮਣਾਂ ਦੇ ਵਿੱਚੋਂ। ਉੱਥੇ ਇੱਕ ਬ੍ਰਾਹਮਣ ਸੀ ਕਦਰੂ, ਉਹਦਾ ਨਾਂ ਸੀ। ਇਹਦਾ ਕੰਮ ਸੀ ਜਦੋਂ ਕਿਸੇ ਦੇ ਵਿਆਹ ਹੋਣਾ ਸ਼ਾਦੀ ਹੋਣੀ ਨਾ, ਤੇ ਇਹਨੇ ਹੱਥ ਛੁਰੀ ਲੈ ਲੈਣੀ, ਆਪਣੀ ਧੋਤੀ ਲਾ ਕੇ ਉੱਥੇ ਲੇਟਣ ਲੱਗ ਪੈਣਾ ਸੀ, ਲੱਗ ਜਾਂਦੇ ਉੱਥੇ ਟੱਪਦਾ ਨੱਚਦਾ, ਆਪਣੇ ਬਣਾਈਆਂ ਹੋਈਆਂ ਜਿਹੜੀਆਂ ਤੁਕਾਂ ਨੇ ਉਹ ਗਾਈ ਜਾਂਦਾ ਤੇ ਜ਼ਬਰਦਸਤੀ ਦਾਨ ਲੈਂਦਾ। ਕਹਿੰਦਾ ਮੈਨੂੰ ਦਾਨ ਦਿਓ, ਨਹੀਂ ਮੈਂ ਆਹ ਛੁਰੀ ਮਾਰ ਕੇ ਮਰ ਜਾਊਂਗਾ, ਤੁਹਾਨੂੰ ਬਰਮਾਫਿਆ ਲੱਗ ਜਾਊ। ਜਿਹੜੇ ਵਿਚਾਰੇ ਲੋਕ ਸੀ ਉਹ ਥੋੜੇ ਜਿਹੇ ਭਰਮ ਜਾਂਦੇ ਸਨ ਤੇ ਉਹ ਮਜਬੂਰ ਹੋ ਕੇ ਇਹਨੂੰ ਦਾਨ ਕਰਦੇ ਸੀ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਦੇ ਛੇਵੇਂ ਪਾਤਸ਼ਾਹ ਦੀ ਸ਼ਾਦੀ ਦਾ ਕਾਰਜ ਰਚਿਆ ਤੇ ਉੱਥੇ ਵੀ ਆ ਗਿਆ ਕਿ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ, ਉਹ ਜਿਹੜਾ ਕਦਰੂ ਬ੍ਰਾਹਮਣ ਹੈ ਉਹ ਇੱਥੇ ਵੀ ਪਹੁੰਚ ਗਏ। ਫਿਰ ਉਸ ਪਰਥਾਏ ਤੇ ਮਹਾਰਾਜ ਨੇ ਇਸ ਸ਼ਬਦ ਉਚਾਰ ਕੀਤਾ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਆ, ਧੋਤੀ ਖੋਲ ਵਿਛਾਏ ਹੇਠ। ਕਹਿੰਦੇ ਬ੍ਰਾਹਮਣ ਤੂੰ ਧੋਤੀ ਖੋਲ ਲੈਂਦਾ ਤੇ ਹੇਠਾਂ ਵਿਛਾ ਲੈਂਦਾ। ਫਿਰ ਉਹਦੇ ਉੱਤੇ ਕਈ ਤਰ੍ਹਾਂ ਦੇ ਕਰਤੱਵ ਕਰਦਾ ਹੈ, ਲੜਦਾ ਹੈ, ਨੱਚਦਾ ਟੱਪਦਾ ਹੈ। ਤੇ ਸਤਿਗੁਰੂ ਮਹਾਰਾਜ ਉੱਤੇ ਫਿਰ ਸਾਹਿਬ ਸੰਜੀ ਕਹਿੰਦੇ ਫਿਰ ਇਹਨੇ ਕਈ ਤਰ੍ਹਾਂ ਦੇ ਪਦਾਰਥ ਜ਼ਬਰਦਸਤੀ ਲੈ ਲੈ ਕੇ ਖਾਣੇ, ਮਜਬੂਰ ਕਰਕੇ। ਗਰਦ ਵਾਂਗੂ ਲਾਹੇ ਪੇਟ, ਗਰਦ ਨਾਲ ਖੋਤੇ ਦਾ ਹੈ, ਗਦਾ ਕਹਿ ਰਹੇ ਆਪਾਂ, ਪੇਟ ਨਾਲ ਢਿੱਡਦਾ ਹੈ, ਲਾਹੇ ਦਾ ਹੈ ਭਰੀ ਜਾਣਾ। ਕਹਿੰਦੇ ਜੇ ਖੋਤਾ ਖਾਈ ਜਾਂਦਾ ਨਾ ਸਾਡੇ ਕੋਲ ਰੋੜੀਆਂ 'ਚ ਮੂੰਹ ਮਾਰੀ ਜਾਂਦਾ ਕਿ ਤੇਰੀ ਵੀ ਇਹ ਹਾਲਤ ਹੋ ਰਹੀ ਹੈ। ਤੂੰ ਕਹਿੰਦੇ ਇਹ ਜੀਵ ਦੇ ਰਸ ਵਿੱਚ ਪੈ ਕਰਕੇ ਉਹ ਜਾਣਦਾ ਨਹੀਂ ਵੀ ਮੈਂ ਕੀ ਕਰ ਰਿਹਾ। ਸ੍ਰੀ ਆਸ਼ਾ ਜੀ ਦੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਤ ਪਵਿੱਤਰ, ਇਹ ਪੰਜ ਦੇਵਤੇ ਕਹੇ ਮਹਾਰਾਜ ਨੇ। ਪੰਜਵਾਂ ਉਹ ਪਾਤ, ਪੰਜਵਾਂ ਕਹੇ ਨੇ ਘੀਰ, ਇਸੇ ਕਰਕੇ ਜਿਹੜੇ ਨਿਹੰਗ ਸਿੰਘ ਹਨ ਉਹ ਜਦੋਂ ਵੀ ਕਹਿੰਦੇ ਜੀ ਪੰਜਵਾਂ ਲਿਓ, ਪੰਜਵਾਂ ਘਿਓ ਨੂੰ ਕਹਿੰਦੇ ਆ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਤ ਪਵਿੱਤਰ, ਇਹ ਜੋ ਜਿਹੜਾ ਭੋਜਨ ਸੀ ਪਵਿੱਤਰ ਹੋ ਗਿਆ। ਪਰ ਕਹਿੰਦੇ ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਕਹਿੰਦੇ ਉਹ ਗੱਡਿਆ ਨਾਲ ਮਿਲ ਜਾਣਦਾ, ਕਹਿੰਦੇ ਪਾਪੀ ਸਰੀਰ ਨਾਲ ਕਹਿੰਦੇ ਮਿਲ ਗਿਆ ਭੋਜਨ, ਜਿਹੜੇ ਜੋ ਸੁਗੰਧੀ ਆ ਰਹੀਆਂ ਸੀ ਉਹ ਦੇਵਤੇ ਜੀ ਦੇ ਪ੍ਰਵੇਸ਼ ਕਰ ਗਏ ਸੀ ਨਾ, ਕਹਿੰਦੇ ਥੁੱਕਾਂ ਪਈਆਂ ਤਿੱਤ। ਮਹਾਰਾ ਕਹਿੰਦੇ ਜਿੱਤ ਮੁੱਖ ਨਾਮ ਨਾ ਉਚਰੇ ਹੈ, ਬਿਨ ਨਾਵੈ ਰਸ ਕਾਹੇ, ਨਾਨਕ ਏਵੈ ਜਾਣੀਐ ਜਿੱਤ ਮੁੱਖ ਥੁੱਕਾਂ ਪਾਹੇ। ਇੱਕ ਭੋਗਣ ਵਾਲਾ ਹੁੰਦਾ, ਇੱਕ ਭੋਗੇ ਜਾਣ ਵਾਲਾ ਹੁੰਦਾ। ਪਦਾਰਥ ਭੋਗੇ ਜਾ ਰਹੇ ਨੇ, ਜਿਹੜੇ ਇਨਸਾਨ ਨੇ, ਜੀਵ ਨੇ, ਇਹ ਭੋਗਣ ਵਾਲੇ ਨੇ, ਭੋਗ ਰਹੇ ਨੇ। ਤੇ ਮਹਾਰਾਜ ਕਹਿੰਦੇ ਜਿੱਤ ਮੁੱਖ ਨਾਮ ਨਾ ਉਚਰੈ, ਬਿਨ ਨਾਵੈ ਰਸ ਕਾਹੇ। ਜਿਹੜੇ ਕਹਿੰਦੇ ਪਰਮਾਤਮਾ ਦਾ ਨਾਮ ਨੀ ਉਚਾਰਦੇ, ਬਿਨਾਂ ਪਰਮਾਤਮਾ ਦਾ ਨਾਮ ਲਿਆ ਉਹਨੇ ਰਸ ਲੈਂਦੇ ਨੇ, ਨਾਲ ਇਹ ਲੈ ਜਾਣੀਏ ਜਿੱਤ ਮੁੱਖ ਥੁੱਕਾਂ ਪਾਏ ਕਿ ਤੇਰੀ ਵਾਰੀ ਆ ਜਾਣੀ ਹੈ। ਇੱਕ ਦਿਨ ਉਹ ਸਮਾਂ ਆ ਜਾਣਾ ਫਿਰ ਤੂੰ ਭੋਗਿਆ ਜਾਏਗਾ, ਨਾਲ ਕੇਵੇ ਜਾਣੀਏ ਜਿੱਤ ਮੁੱਖ ਥੁੱਕਾਂ ਪਾਏ। ਵੀ ਜਿਹੜੇ ਭੋਜਨ ਖਾਈ ਜਾਂਦੇ ਹਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ। ਹੋਰ ਵੀ ਸ਼ਬਦ ਆਉਂਦੇ ਹੈ ਤੇ ਮਹਾਰਾਜ ਕਹਿੰਦੇ ਨਾਮ ਬਿਨਾ ਜੋ ਪਹਿਰ ਖਾਏ, ਜੋ ਕੁੱਕਰ ਜੂਠ ਨਹਿ ਪਾਏ। ਕੁੱਕਰ ਦਾ ਕੀ ਕੰਮ ਹੈ? ਕੁੱਤੇ ਦਾ ਸਾਹ ਸੁਣ, ਗੰਦਗੀ ਮੂੰਹ ਪਾ ਲੈਂਦਾ, ਜੂਠ ਵੀ ਪਾ ਲੈਂਦਾ, ਤੇ ਸਾਰਾ ਦਿਨ ਦੌੜਿਆ ਰਹਿੰਦਾ ਕਿ ਇੱਧਰ ਜੋ ਕੁੱਕਰ ਹਰ ਖਾਇਆ, ਧਾਵੈ ਦਹਿਜ ਸਜਾਈ, ਦੁੱਖ ਯਤਨਾ ਜਾਣੀ, ਭਗ ਅਪਗ ਸਭ ਖਾਏ। ਕੁੱਤੇ ਵਾਲੀ ਹਾਲਤ ਨਗਰ ਇਨਸਾਨ ਦੀ ਮਹਾਰਾਜ ਕਹਿੰਦੇ ਜੋ ਕੁੱਕਰ ਜੂਠ ਨਹਿ ਪਾਏ, ਨਾ ਬਿਨਾ ਜੋ ਪਹਿਰੇ ਖਾਏ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਮਹਾਰਾਜ ਕਹਿੰਦੇ। ਸੋ ਕਹਿੰਦੇ ਤੂੰ ਜਿਹੜਾ ਕਹਿੰਦੇ ਇਹ ਹਾਲ ਹੋ ਰਿਹਾ ਹੈ, ਇਹ ਬ੍ਰਾਹਮਣ ਤੂੰ ਲਾਲ ਵਿੱਚ ਆ ਕਰਕੇ ਕਹਿੰਦੇ ਗਰਦ ਬਾਹੂ ਲਾਹੇ, ਪੇਟ ਆਪਣੇ ਪੇਟ 'ਚ ਕਹਿੰਦੇ ਭਰੀ ਜਾਂਦਾ ਹੈ। ਤੇ ਸਾਧ ਜੀ ਇਸੇ ਕਰਕੇ ਕਈ ਹਾਸ ਰਾਸ ਦੀਆਂ ਸਾਖੀਆਂ ਮਿਲਦੀਆਂ ਨੇ ਲੋਕਾਂ ਦੇ ਵਾਸਤੇ, ਲਾਲਚੀ ਬ੍ਰਾਹਮਣਾਂ ਦੇ ਵਾਸਤੇ। ਚਲੋ ਅੰਮ੍ਰਿਤ ਵੇਲਾ ਹੈ, ਰੋ ਵਿਚਾਰ ਵੀ ਇਸ ਤਰ੍ਹਾਂ ਦੇ ਬ੍ਰਾਹਮਣ ਵੀ ਹੋਏ ਆ, ਕਹਿੰਦੇ ਜਜਮਾਨ ਦੇ ਘਰ ਤਰੇ ਜਾਣਾ, ਖਾਈ ਜਾਣਾ, ਖਾਈ ਜਾਣਾ, ਉੱਥੇ ਪੈ ਜਾਣਾ, ਇਹਨਾਂ ਨਾਲ ਸਾਧ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਦੇ ਸ਼ਬਦ ਉਚਾਰਨ ਕੀਤੇ, ਕਹਿੰਦੇ ਬ੍ਰਾਹਮਣ ਤੋਂ ਕਹਿੰਦੇ ਆਪਣੀ ਧੋਤੀ ਨੂੰ ਖੋਹ ਕਰਕੇ ਵਿਛਾ ਹੇਠ ਵਿਛਾ ਕਰਕੇ ਫਿਰ ਕਹਿੰਦੇ ਖਾਣ ਦਾ ਲਾਸ਼ ਕਰੀ ਜਾਣਾ, ਗਰਦ ਬਾਹੂ ਲਾਹੇ ਪੇਟ, ਕਹਿੰਦੇ ਪੇਟ ਕਹਿੰਦੇ ਲਾਹੇ ਪੇਟ ਨੂੰ ਭਰੀ ਜਾਂਦਾ ਭਰੀ ਜਾਂਦਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ ਜਿਹੜੇ ਇਸ ਤਰ੍ਹਾਂ ਦੇ ਕਰਤਵ ਕਰਦੇ ਨੇ, ਤੇ ਮਹਾਰਾਜ ਕਹਿੰਦੇ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਕਹਿੰਦੇ ਬੰਦਾ ਆਪਣੀ ਕਬਰ ਪੁੱਟਦਾ ਹੈ, ਕਿਵੇਂ ਪੁੱਟਦਾ ਹੈ? ਜੀਵ ਦੇ ਨਾਲ। ਇਸ ਕਰਕੇ ਸਿਆਣੇ ਕਹਿੰਦੇ ਹੈ, ਕਹਿੰਦੇ ਜਿਉਣ ਲਈ ਖਾਓ, ਨਾ ਕਿ ਖਾਣ ਲਈ ਜੀਓ। ਕਹਿੰਦੇ ਭੋਜਨ ਉਹਨਾਂ ਖਾਓ ਜਿੰਨੀ ਸਰੀਰ ਨੂੰ ਲੋੜ ਹੈ, ਉਦੋਂ ਵੀ ਘੱਟ ਖਾਓ। ਪੂਰੀ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਇਆ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਹੈ, ਕਹੋ ਤਿਲ ਘੋਲ ਘੁੰਮਾਇਆ, ਗੁਰਮਤ ਥੋੜ੍ਹਾ ਖਾਣਾ ਥੋੜ੍ਹਾ ਸਵਣਾ, ਜੀ ਥੋੜ੍ਹਾ ਖਾਂਦੇ ਆ ਥੋੜ੍ਹਾ ਸੌਂਦੇ, ਉਦੋਂ ਮੈਂ ਕੁਰਬਾਨ ਕਰਦਾ। ਸੋ ਕੇਵਲ ਸਵਾਦਾਂ ਦੇ ਬਾਅਦ ਜਿਹੜਾ ਖਾਂਦੇ ਹੈ ਅਤੇ ਉਹਦੇ ਬਾਅਦ ਮਹਾਰਾਜ ਕਹਿੰਦੇ ਤਾਂ ਤਨ ਉੱਠ ਖਲੋਏ ਰੋਗ, ਅਤੇ ਸਰੀਰ ਨੂੰ ਰੋਗ ਜਿਹੜੇ ਲੱਗ ਜਾਂਦੇ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਕਿ ਬ੍ਰਾਹਮਣ ਤੂੰ ਇਹ ਕੰਮ ਛੱਡਦੇ, ਇਹ ਤਾਂ ਖੋਤਿਆਂ ਵਾਲੀ ਤੇਰੀ ਕਰੇ, ਖੋਤੇ ਵੀ ਇਹ ਕੁਝ ਕਰਦੇ ਆ, ਤੂੰ ਵੀ ਇਹ ਕੁਝ ਕਰਦੇ। ਗ੍ਰੰਥ ਵੀ ਇਹ ਗੱਲ ਕਹਿੰਦੇ, ਨਿੰਦਰਾ ਭੋਜਨ ਭੋਗ ਪੈ, ਇਹ ਬਸ ਫਰਕ ਸਮਾਨ, ਗਿਆਨ ਵਿੱਚ ਨਰਮ ਗਿਆਨ ਵਿੱਚ ਅਰਗਤਾ ਗਿਆਨ ਲੈਣਾ ਫਸ ਜਾਣ। ਨਿੰਦਰਾ ਸੌਣਾ, ਭੋਜਨ ਖਾਣਾ, ਭੋਗ ਕੇ ਭੋਗਣਾ ਅਤੇ ਡਰ ਵਿੱਚ ਰਹਿਣਾ, ਇਹ ਬਸ ਫਰਕ ਸਮਾਨ। ਅਤੇ ਪਸ਼ੂਆਂ ਦੇ ਵਿੱਚ ਵੀ ਡਰ ਵੀ ਹੈ, ਉਹ ਖਾਂਦੇ ਵੀ ਨੇ, ਸੌਂਦੇ ਵੀ ਨੇ ਅਤੇ ਭੋਗਦੇ ਵੀ ਨੇ। ਕਹਿੰਦੇ ਇਹ ਬੰਦੇ ਵਿੱਚ ਵੀ ਕੁਝ ਹੈ, ਇਨਸਾਨ ਵੀ ਕੁਝ ਕਰਦਾ, ਪਰ ਕਹਿੰਦੇ ਵਾਧੇ ਵਾਧਾ ਕਿਹੜੀ ਗੱਲ ਦਾ? ਇਨਸਾਨ ਮਨੁੱਖ ਜਨਮ ਲੈ ਕਰਕੇ ਫਿਰ ਪਸ਼ੂਆਂ ਨਾਲ ਕਿਹੜੀ ਗੱਲ ਦਾ ਵਾਧਾ? ਕਹਿੰਦੇ ਨਰਮ ਗਿਆਨ ਵਿੱਚ ਅਦਗਤਾ, ਨਰਮ ਕੇ ਮਨੁੱਖ ਵਿੱਚ ਇਹ ਅਦਗਤਾ ਕਿ ਵਾਧਾ ਹੈ, ਗਿਆਨ ਆਪਣੇ ਆਪੇ ਦਾ ਗਿਆਨ ਹੋ ਜਾਏ, ਗਿਆਨ ਬਿਨ ਫਸ ਜਾਣ, ਨਹੀਂ ਤਾਂ ਫਿਰ ਪਸ਼ੂਆਂ ਬਰਾਬਰ ਬਰਾਬਰੀ ਹੈ ਨਾ। ਗੁਰਬਾਣੀ ਤਾਂ ਅਗਲੀ ਗੱਲ ਵੀ ਕਹਿੰਦੀ ਹੈ, ਸਤਿਗੁਰੂ ਮਹਾਰਾਜ ਇੱਥੋਂ ਅਗਲੇ ਗੱਲ ਕਹਿ ਰਹੇ ਹੈ, ਕਹਿੰਦੇ ਪਸ਼ੂਆਂ ਤੋਂ ਵੀ ਨੀਚ ਹੈ। ਕਿਉਂ? ਮਹਾਰਾਜ ਕਹਿੰਦੇ ਪਸ਼ੂ ਮੈਨੂੰ ਹੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਕਹਿੰਦੇ ਪਸ਼ੂਆਂ ਤੋਂ ਚੰਗਿਆਈਆਂ ਖੜ, ਚਾਹੇ ਕੋਈ ਘਾਹ ਖਾਂਦੇ ਹੈ, ਅੰਮ੍ਰਿਤ ਵਰਗਾ ਦੁੱਧ ਦਿੰਦੇ ਹੈ। ਖੜ ਖਾਵੇ ਅੰਮ੍ਰਿਤ ਦੇ, ਨਾਮ ਹੋਣੇ ਮਨਮੁਖੀ ਤਰਕ ਜੀਵਨ ਕਰਮ ਕਰੇ। ਕਹਿੰਦੇ ਜਿਹੜੇ ਮਨਮੁਖੀ ਨਾਮ ਤੋਂ ਬਿਨਾਂ ਨੇ ਨਾ, ਉਹਨਾਂ ਤੋਂ ਤਰਕਾਰ ਕਿਹਾ ਮਹਾਰਾਜ ਨੇ, ਤਰਕਾਰ। ਇਸ ਕਰਕੇ ਪਸ਼ੂ ਵੀ ਚੰਗੇ ਹੈ ਕਿ ਜਿਹੜੇ ਉਹ ਅੰਮ੍ਰਿਤ ਦਿੰਦੇ ਹੈ। ਕਿ ਆਪਾਂ ਗੁਰਬਾਣੀ ਦੀ ਗੱਲ ਕਹਿ ਰਹੀ ਹੈ, ਇਸ ਧਰਤੀ ਪੈ ਤੇਰੀ ਸਿਕਦਾਰੀ, ਅਮਰ ਜੋ ਤੇਰੀ ਪਹਿਰਾਈ, ਸਾਰੇ 84 ਤੱਕ ਜੋਨ ਦਾ ਸਰਦਾਰ ਮੰਨੇ ਹੈ। ਉਹ ਸਰਦਾਰ ਇਸੇ ਕਰਕੇ ਕਿਹਾ ਵੀ ਜੇ ਤੂੰ ਉਹ ਰੱਬ ਦੀ ਬੰਦਗੀ ਕਰਦੇ। ਤੁਲਸੀ ਜੀ ਨੇ ਗੱਲ ਕਹੀ ਵੀ ਵੱਡੇ ਭਾਗ ਮਾਂ ਮਾਨਵ ਤਨ ਭਾਵ, ਵੀ ਵੱਡੇ ਭਾਗਾਂ ਦੇ ਨਾਲ ਮੁਰਖ ਜਨ ਮਿਲਿਆ ਹੈ। ਇਹਨੂੰ ਧਰਤਾ ਦੇਖਿਆ ਕਿ ਸਾਰੇ ਪਸ਼ੂ ਪੰਛੀ ਇਕੱਠੇ ਹੋ ਕੇ ਆ ਗਏ, ਘੇਰ ਲਿਆ। ਇੱਕ ਅਲੰਕਾਰ ਹੁੰਦਾ ਸਮਝਾਉਣ ਵਾਸਤੇ। ਕਹਿੰਦੇ ਤੁਲਸੀ ਨੂੰ ਕਹਿਣ ਲੱਗਿਆ ਤੇ ਚੱਲ ਕੇ ਆ ਗਏ, ਹੰਸ ਆ ਗਿਆ। ਹੰਸ ਕਹਿਣ ਲੱਗਿਆ ਤੂੰ ਮਨੁੱਖ ਨੂੰ ਚੰਗਾ ਕਹਿ ਰਹੇ, ਮੇਰੇ ਵਿੱਚ ਗੁਣ ਹੈ, ਮੈਂ ਦੁੱਧ ਵਿੱਚ ਦੁੱਧ ਪਾ ਦੇਵਾਂ, ਦੁੱਧ ਵੱਖਰਾ ਹੋ ਜਾਂਦਾ ਹੈ ਤੇ ਉਹਦੀ ਜਿਹੜੀ ਖਟਾਸ ਹੁੰਦੀ ਪਾਣੀ ਵੱਖਰਾ ਹੋ ਜਾਂਦਾ ਹੈ। ਤੇ ਮੋਰ ਚੱਲ ਕੇ ਆ ਜਾਂਦਾ, ਮੇਰੇ ਵਰਗੀ ਸੁੰਦਰਤਾ ਕਿੱਥੇ ਹੈ, ਮੈਂ ਕਦੇ ਨਹਾਉਂਦਾ ਨਹੀਂ, ਵਰਖਾ ਪੈਂਦੀ ਹੈ, ਮੈਂ ਆਪਣੇ ਆਪ ਖੁਦ ਹੋ ਜਾਂਦਾ ਤੇ ਮਨੁੱਖ ਜੋ ਮੁਸ਼ਕ ਮਾਰਦਾ। ਸਾਰੇ ਜਾਨਵਰਾਂ ਨੇ ਆਪਣੀ ਆਪਣੀ ਵਿਆਖਿਆ ਕੀਤੀ ਵੀ ਤੂੰ ਸਾਨੂੰ ਕਿਹਾ ਵੀ ਇਹ ਜਿਹੜੇ ਪਸ਼ੂ ਪੰਛੀ ਚੰਗੇ ਨਹੀਂ ਹਨ, ਵੀ ਮਨੁੱਖ ਚੰਗਾ ਹੈ। ਤੁਲਸੀ ਨੇ ਕਹਿੰਦੇ ਇੱਕ ਗੱਲ ਕਹੀ, ਮੈਂ ਮੰਨਦਾ ਵੀ ਤੁਹਾਡੇ ਵਿੱਚ ਇਹ ਗੁਣ ਨੇ, ਪਰ ਕਹਿੰਦੇ ਤੁਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ। ਕਹਿੰਦੇ ਸਾਰੇ ਪੰਛੀਆਂ ਨੇ ਪਸ਼ੂਆਂ ਦੇ ਹੱਥ ਜੋੜ ਦਿੱਤੇ, ਬਾਕੀ ਗੱਲ ਤੇਰੀ ਠੀਕ ਹੈ ਵੀ ਸਾਡੇ ਵਿੱਚ ਵੀ ਇਹ ਘਾਟ ਹੈ, ਅਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ। ਸੋ 84 ਤੱਕ ਜੋਨ ਦਾ ਸਰਦਾਰ ਤਾਂ ਹੈ ਜੇ ਇਹ ਮਨੁੱਖਾਂ ਦੀ ਪ੍ਰਾਪਤ ਕਰਕੇ ਪਰਮੇਸ਼ਰ ਦਾ ਨਾਮ ਉਚਾਰੇ, ਸਿਮਰਨ ਕਰੇ, ਤਾਂ ਉਹਨੂੰ ਮਨ ਹੈ। ਕਹਿੰਦੇ ਤਿਨਕਾ ਖਾਧਾ ਪੀਤਾ ਸਭ ਸਫਲ ਹੈ, ਉਹ ਸਫਲ ਹੈ ਖਾਧਾ ਹੋਇਆ ਪੀਤਾ ਹੋਇਆ। ਇਸੇ ਕਰਕੇ ਜਿਹੜੇ ਨਾਮ ਰਸੀ ਮਹਾਂਪੁਰਸ਼ ਹੁੰਦੇ ਹੈ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਸਿਖਾਉਂਦੇ, ਸੇਵਾ ਕਰਦੇ ਹੈ। ਤਦੇ ਮਹਾਰਾਜ ਨੇ ਕਿਹਾ ਵੀ ਗੁਰਸਿੱਖਾਂ ਦਾ ਸਤਿਗੁਰ ਵਰਤ ਹੈ, ਜੋ ਸਿੱਖਾਂ ਜੋ ਲੋੜ ਹੈ ਸੋ ਗੁਰੂ ਖੁਸ਼ੀ ਆਵੇ। ਵੀ ਗੁਰਸਿੱਖਾਂ ਦੇ ਵਿੱਚ ਜਿਹੜੇ ਨਾਮ ਰਸੀ ਹੈ, ਉਹਨਾਂ ਵਿੱਚ ਸਤਿਗੁਰੂ ਦੀ ਕਿਰਿਆ ਵਰਗਣੀ ਹੈ, ਉਹਦੇ ਵਿੱਚ ਕਲਾ ਵਰਤਦੀ ਹੈ, ਕਿਉਂਕਿ ਉਹ ਸਿਮਰਨ ਕਰਦੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜੇ ਪਰਮਾਤਮਾ ਨੂੰ ਭੁੱਲ ਕਰਕੇ ਇਹ ਪਦਾਰਥਾਂ ਦਾ ਲਾਲਚ ਕਰਦੇ ਆ, ਉਹ ਤਾਂ ਫਿਰ ਖੋਤੇ ਦੇ ਵਾਂਗੂ ਨੇ, ਬਿਨ ਕਰਤੂਤੀ ਮੁਕਤ ਨਾ ਪਾਈ ਹੈ। ਬਿਨਾਂ ਕਰਤੂਤ ਕੇ ਚੰਗੇ ਕਰਮਾਂ ਤੋਂ ਮੁਕਤ ਨਹੀਂ ਮਿਲਦੀ। ਚਾਰ ਪ੍ਰਕਾਰ ਦੀ ਮੁਕਤੀ ਮੰਨੀ ਹੈ, ਸਵਰੂਪ ਸਵਜ ਸਰੂਪ, ਪੰਜਵੀਂ ਹੈ ਕੈਵਲ ਮੋਕਸ਼। ਕੈਵਲ ਮੋਕਸ਼ ਦਾ ਭਾਵ ਹੈ ਜਿੱਥੇ ਬਾਕੀ ਕੁਝ ਕਰਨ ਵਾਸਤੇ ਨਾ ਰਹਿ ਜਾਵੇ, ਕੁਝ ਵੀ ਨਹੀਂ। ਉਹਨੂੰ ਕਿਹਾ ਮੁਕਤ ਨਾ ਮੰਗੋ ਰਾਜ ਨਾ ਮੰਗੋ, ਵੀ ਨਾ ਮੈਂ ਮੁਕਤੀ ਮੰਗਦਾ ਨਾ ਰਾਜ ਮੰਗਦਾ, ਪ੍ਰੀਤ ਚਰਨ ਕਮਲਾਰੇ, ਜਿਹਨੂੰ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਪਰ ਕਹਿੰਦੇ ਬਿਨਾਂ ਚੰਗੇ ਸ਼ੁਭ ਕਰਮਾਂ ਤੋਂ ਇਹ ਮੁਕਤੀ ਨਹੀਂ, ਛੁਟਕਾਰਾ ਨਹੀਂ ਮਿਲਦਾ ਵਿਕਾਰਾਂ ਤੋਂ, ਜੰਮਣ ਮਰਨ ਤੋਂ। ਫਿਰ ਮੁਕਤ ਪਦਾਰਥ ਨਾਮ ਧਿਆਈ ਹੈ। ਕਹਿੰਦੇ ਜਿਹੜਾ ਮੁਕਤੀ ਦਾ ਰੂਪੀ ਪਦਾਰਥ ਹੈ, ਇਹ ਹੈ ਨਾਮ ਧਿਆਈ ਹੈ, ਪਰਮੇਸ਼ਰ ਦਾ ਨਾਮ, ਤੇ ਉਹਦਾ ਨਾਮ ਜਪੀਏ। ਗੁਰ ਸਤਿਗੁਰ ਕਾ ਜੋ ਸਿੱਖ ਉਠਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਤਰਧਾਵੇ। ਇਹ ਹੈ ਕਰਤਾ, ਵੀ ਇਹ ਨਾਮ ਧਿਆਈਏ, ਫਿਰ ਮੁਕਤੀ ਪਦਾਰਥ ਮਿਲ ਜਾਏਗਾ। ਰਹਾਓ ਪੂਜਾ ਤਿਰਕ ਕਰਦੇ ਇਸ਼ਨਾਨਾ, ਕਹਿੰਦੇ ਤੂੰ ਪੂਜਾ ਕਰਦੇ ਠਾਕਰਾਂ ਦੀ, ਤਿਰਕ ਵੀ ਲਾਉਣੇ, ਇਸ਼ਨਾਨ ਵੀ ਕਰਦੇ, ਛੁਰੀ ਕਾੜ ਦੇਵੇ ਹੱਥ ਦਾਨਾ, ਕਿ ਤੂੰ ਛੁਰੀ ਕੱਢ ਲੈਂਦੇ, ਰਾਹ ਕੇ ਦਾਨ ਲੈਂਦੇ, ਮਰਗ ਦੀ ਪ੍ਰਵਾਨ ਨਹੀਂ ਹੈ। ਵੇਦ ਪੜਿਆ ਮੁੱਖ ਮਿੱਠੀ ਵਾਣੀ, ਤੂੰ ਮੁੱਖ ਦੇ ਤੋਂ ਬੰਦਨ, ਜਿਹੜੇ ਵੇਦਾਂ ਦੇ ਮੰਤਰ ਪੜ੍ਹਦਾ ਹੈ, ਬੜੇ ਸੁਰ ਵਿੱਚ ਪੜ੍ਹਦਾ, ਬੜੀ ਮਿੱਠੀ ਜੀ ਆਵਾਜ਼ ਕੱਢਦਾ, ਪਰ ਜੀਆਂ ਕੋਹ ਤਰ੍ਹਾਂ ਸੰਘੇ ਪ੍ਰਾਣੀ, ਤੂੰ ਜੀਵਨ ਉਹ ਚੁੱਕ ਦਿੰਦਾ, ਕੋਹ ਕੇ ਮਾਰਦਾ, ਤੈਨੂੰ ਸੰਘੇ ਸ਼ਰਮ ਨਹੀਂ ਆਉਂਦੀ। ਤੇ ਮਹਾਰਾਜ ਕਹਿੰਦੇ ਐ ਨਹੀਂ ਰੱਬ ਰੀਝਦਾ, ਤੂੰ ਚਾਹੇ ਵਿਖਾਵਾ ਘੱਟ ਕਰਨਾ, ਪਰ ਉਹ ਰੱਬ ਦਾ ਭੈ ਤਾਂ ਕਰਨਾ, ਤੇ ਉਹਦੇ ਡਰ ਵਿੱਚ ਤਾਰਾ ਜੀਵਨ ਦੁੱਖ ਤਰ੍ਹਾਂ ਦੇ, ਤੂੰ ਸਰਵ ਕਰ ਸ਼ਰਮ ਕਰ। ਮਹਾਰਾਜ ਕਹਿੰਦੇ ਕਹੋ ਨਾਨਕ ਜਿਸ ਕਿਰਪਾ ਘਰ ਹੈ, ਜੇ ਉਹ ਕਿਰਪਾ ਕਰ ਦੇਵੇ ਅਕਾਲ ਪੁਰਖ ਵਾਹਿਗੁਰੂ, ਹਿਰਦਾ ਸ਼ੁੱਧ ਬ੍ਰਹਮ ਵਿਚਾਰ ਹੈ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਬ੍ਰਹਮ ਵਿਚਾਰ ਹੈ, ਭਗਤੀ ਹੁੰਦੀ ਹੈ ਹਿਰਦੇ ਦੇ ਵਿੱਚੋਂ। ਹਿਰਦਾ ਸ਼ੁੱਧ ਹੋਏਗਾ ਤਾਂ ਭਗਤੀ ਹੋਏਗੀ, ਤੇ ਹਿਰਦਾ ਸ਼ੁੱਧ ਕਿਵੇਂ ਹੋਵੇਗਾ? ਸ਼ੁਰੂਗੁਣਾਂ ਦੇ ਨਾਲ। ਸ਼ੁਰੂਗੁਣ ਕਿੱਥੋਂ ਮਿਲਣਗੇ? ਪੂਰੇ ਗੁਰੂ ਦੇ ਕੋਲ ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ, ਇਹ ਗੁਣ ਮਿਲਣੇ ਨੇ ਆਪਾਂ ਨੂੰ ਪੂਰੇ ਗੁਰੂ ਦੇ ਕੋਲ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰੇ ਤੇ ਆਪਾਂ ਨੂੰ ਗੁਰਬਾਣੀ ਦੁਆਰਾ ਇੱਕ ਅਕਾਲ ਦੇ ਨਾਲ ਜੁੜਦੇ ਹੈ। ਇਹ ਗੁਰਬਾਣੀ ਦਾ ਮੁੱਖ ਪ੍ਰਯੋਜਨ ਹੈ, ਲਕਸ਼ ਹੈ। ਸਮਾਂ ਸਮਾਪਤ ਹੈ, ਵਿਚਾਰ ਕਰਦੇ ਹੋਏ ਬਹੁਤ ਲੋਕੀ ਹੋਣਗੀਆਂ ਜੀ, ਖਿਮਾ ਕਰਨੀ ਜੀ, ਇੱਥੇ ਹੀ ਸਮਾਪਤੀ ਹੈ। ਕਹੋ ਨਾਲ ਕਿਸ ਕਿਰਪਾ ਧਾਰ ਹੈ, ਫਿਰ ਦਾ ਸੁਧ ਬ੍ਰਹਮ ਵਿਚਾਰ ਹੈ। ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਪਿਆ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤ ਹੈ ਕਿਆ ਸਦਾ ਸੰਗ ਨੇ ਦਾਰਾ ਆਧਾਰ, ਹੇ ਠਾਕੁਰ ਹਮਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਰ ਰਾਖੋ ਹੀ ਹੈ ਪਰੋਜ, ਆਏ ਪ੍ਰਭ ਸਰਣਾਗ ਦੀ ਕਿਰਪਾ ਨਿਧ ਦਿਆਲ, ਏਕ ਫਕਰ ਹਰ ਮਲ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।